ਉਹਨਾਂ ਤੋਂ ਬੜੀਆਂ ਅਨੇਕਾਂ ਹਸਤੀਆਂ ਮਰੋਸਾਈਆਂ ਬਾਬਾ ਆਇਆ ਸਿੰਘ ਜੀ ਮਹਾਰਾਜ ਤੋਂ ਅਤੇ ਉਹਨਾਂ ਦੇ ਵਿੱਚੋਂ ਇੱਕ ਸ਼ਖਸੀਅਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਬਾਬਾ ਆਇਆ ਸਿੰਘ ਜੀ ਮਹਾਰਾਜ ਆਪਣਾ ਬਹੁਤ ਪਿਆਰਾ ਪੁੱਤਰ ਕਰਕੇ ਬਚਨ ਕਰਿਆ ਕਰਦੇ ਸੀ ਅਤੇ ਇਸ ਕਰਕੇ ਸਾਧ ਸਿੰਘ ਜੀ ਇਹ ਦਿਨ ਬਹੁਤ ਬੜਾ ਵਿਸ਼ੇਸ਼ ਦਿਨ ਮਨਾਇਆ ਜਾਂਦਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ 'ਤੇ। ਸੋ ਅੱਜ ਉਹਨਾਂ ਦੀ ਯਾਦ ਵਿੱਚ ਜੋ ਅਖੰਡ ਪਾਠ ਸਹਿਜ ਪਾਠ ਪ੍ਰਾਰੰਭ ਸਨ ਉਹਨਾਂ ਤੋਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਕਾਰ ਮਿੰਤਰ ਜੋ ਹੁਕਮਨਾਮੇ ਬਖਸ਼ੇ ਸਤਿਗੁਰੂ ਜੀ ਨੇ ਕੀਤੇ ਨੇ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਨੇ ਆ। ਥੋੜ੍ਹੇ ਸਮੇਂ ਵਾਸਤੇ ਰਾਗੀ ਸਿੰਘ ਵੀ ਕੀਰਤਨ ਕਰਿਆ ਕਰਦੇ ਨੇ ਭਾਈ ਸਾਧ ਸਿੰਘ ਜਦੋਂ ਕਈ ਵਾਰੀ ਕੀਰਤਨ ਕਰਦੇ ਬਾਬਾ ਜਨਕ ਸਿੰਘ ਜੀ ਇੱਕ ਦਿਨ ਕਹਿਣ ਲੱਗੇ ਭਾਈ ਇਹ ਸ਼ਬਦ ਜ਼ਰੂਰ ਪੜ੍ਹੋ ਸੂਰਜ ਕਿਰਨ ਮਿਲੇ ਜਲ ਕਾ ਜਲ ਹਮਾਰਾ। ਇੱਕ ਵਾਰੀ ਇਹ ਦਾਸ ਨੂੰ ਕਹਿ ਕੇ ਰਾਗੀਆਂ ਨੂੰ ਕਿਹਾ ਸੀ ਇਹ ਸ਼ਬਦ ਜ਼ਰੂਰ ਪੜ੍ਹੋ। ਸੋ ਰਾਗੀ ਸਿੰਘ ਵੀ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਅਤੇ ਸੰਤ ਬਾਬਾ ਆਇਆ ਸਿੰਘ ਜੀ ਮਹਾਰਾਜ ਬਹੁਤੀ ਮਰਦਾਨ ਦੇ ਬਾਬਾ ਕਰਮ ਸਿੰਘ ਜੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਭਰੋਸਾਈ ਸ਼ਖਸੀਅਤ। ਪਿਸ਼ੌਰ ਦੇ ਵਿੱਚ ਸ਼ਾਮੋ ਜੀ ਅਤੇ ਮਾਮੋ ਜੀ ਇੱਕ ਪਿੰਡ ਹੈ ਉੱਥੇ ਬਹੁਤ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦਾ ਪ੍ਰਭਾਵ ਅਰੋੜਾ ਬਾਂਸ ਖੱਤਰੀ ਮਹਾਜਨ ਭਾਵੇਂ ਹੋਰ ਦੂਸਰੀਆਂ ਜਾਤਾਂ ਬਹੁਤ ਸਨ ਪਰ ਸਾਧ ਸਿੰਘ ਜੀ ਗੁਰੂ ਨਾਨਕ ਦੀ ਸਿੱਖੀ ਵਾਲੀਆਂ ਜਿਹੜੇ ਜਾਤ ਇਹ ਜ਼ਿਆਦਾ ਸਨ ਅਰੋੜੇ ਅਤੇ ਖੱਤਰੀ ਮਹਾਜਨ ਵਗੈਰਾ ਇਹ ਦੁਕਾਨਾਂ ਦੁਕਾਨਾਂ ਦਾ ਕੰਮ ਕਰਦੇ ਸੀ। ਉਹਨਾਂ ਦੇ ਵਿੱਚੋਂ ਇੱਕ ਰਾਮੋ ਸ਼ਾਹ ਵਿਸ਼ੇਸ਼ ਤੌਰ 'ਤੇ ਗੁਰੂ ਘਰ ਦਾ ਗੁਰੂ ਨਾਨਕ ਸਾਹਿਬ ਦੇ ਦਾਦਾ ਪ੍ਰੇਮੀ ਸੀ ਉਹਨਾਂ ਦੇ ਘਰਵਾਲੀ ਦਾ ਨਾਮ ਮਾਤਾ ਚੰਦਰ ਕੌਰ। ਬਹੁਤ ਸਮਾਂ ਬੀਤਿਆ ਪੁੱਤਰ ਦੀ ਕੋਈ ਦਾਤ ਨਹੀਂ ਹੋਈ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ ਤਾਂ ਬੜੇ ਲੰਬੇ ਸਮੇਂ ਬਾਅਦ ਇੱਕ ਮਹਾਤਮਾ ਘਰ ਵਿੱਚ ਆਏ ਉਹਨਾਂ ਮਹਾਤਮਾ ਦੀ ਸੇਵਾ ਮਾਤਾ ਜੀ ਨੇ ਕੀਤੀ ਅਤੇ ਸੇਵਾ ਕਰਨ ਤੋਂ ਬਾਅਦ ਫਿਰ ਮਾਤਾ ਜੀ ਨੇ ਉਸ ਮਹਾਤਮਾ ਅੱਗੇ ਬੇਨਤੀ ਕੀਤੀ ਕਿ ਸਾਨੂੰ ਐਸਾ ਪੁੱਤਰ ਚਾਹੀਦਾ ਜਿਹੜਾ ਸਾਡੀ ਕੁੱਲ ਦਾ ਨਾਮ ਰੋਸ਼ਨ ਕਰਦੇ। ਉਹ ਮਹਾਤਮਾ ਫਿਰ ਬਲ ਦੇ ਕੇ ਚਲੇ ਗਏ ਕਿ ਤੁਹਾਡੀ ਬਾਂਸ ਵਿੱਚ ਐਸਾ ਹੀ ਪੁੱਤਰ ਹੋਵੇ ਜਿਹੜਾ ਗੁਰੂ ਨਾਨਕ ਨਾਮ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਦੁਨੀਆਂ ਵਿੱਚ ਪ੍ਰਚਾਰ ਕਰੇਗਾ ਗੁਰੂ ਨਾਨਕ ਦੀ ਵਡਿਆਈ ਕਰੇਗਾ। ਅਤੇ ਕੁਛ ਪੂਰੇ ਸਾਲ ਬਾਅਦ ਬਾਬਾ ਆਇਆ ਸਿੰਘ ਜੀ ਮਹਾਰਾਜ ਦਾ ਜਨਮ ਹੋਇਆ। ਭਾਵ ਛੋਟੀ ਉਮਰ ਵਿੱਚ ਹੀ ਬਾਬਾ ਜੀ ਬੜੀ ਸਧਾਰਨ ਬਿਰਤੀ ਸਾਧੂ ਬਿਰਤੀ ਵਿੱਚ ਸਨ। ਕੋਈ ਕਿਸੇ ਨਾਲ ਇਕੱਠਾ ਮਸ਼ਕਰੀ ਨਹੀਂ ਕਰਨੀ ਕੋਈ ਕਿਸੇ ਨਾਲ ਕੋਈ ਐਸੀ ਹਰਕਤ ਨਹੀਂ ਕਰਨੀ ਜਿਹੜਾ ਕਿਸੇ ਦਾ ਮਨ ਦੁੱਖ ਜਾਵੇ। ਫਿਰ ਉਹ ਬਾਬਾ ਜੀ ਉਹਨਾਂ ਦੇ ਚਾਚਾ ਜੀ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਜਦੋਂ ਬਹੁਤੀ ਮਰਦਾਨ ਲੈ ਕੇ ਪਹੁੰਚੇ ਕਿਉਂਕਿ ਬਾਬਾ ਜੀ ਦਾ ਸਰੀਰ ਢਿੱਲਾ ਰਹਿਣਾ ਸ਼ੁਰੂ ਹੋ ਗਿਆ ਅਤੇ ਮਾਤਾ ਜੀ ਨੇ ਕਿਹਾ ਜੇ ਮੇਰਾ ਪੁੱਤਰ ਠੀਕ ਹੋ ਜਾਵੇ ਅਤੇ ਬਾਬਾ ਕਰਮ ਸਿੰਘ ਜੀ ਦੇ ਅਸਥਾਨ 'ਤੇ ਮੈਂ ਇਹਨੂੰ ਭੇਟਾ ਕਰਦਾ। ਜਦੋਂ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਾਚਾ ਜੀ ਉੱਥੇ ਲੈ ਕੇ ਹੋਤੀ ਮਰਦਾਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਅਤੇ ਜਦੋਂ ਸਾਰਿਆਂ ਨੇ ਮੱਥਾ ਟੇਕ ਦਿੱਤਾ ਅਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਮੱਥਾ ਟੇਕਿਆ ਅਤੇ ਬਾਬਾ ਕਰਮ ਸਿੰਘ ਜੀ ਮਹਾਰਾਜ ਕਹਿੰਦੇ ਆ ਗਿਆ ਭਾਈ ਕੀ ਨਾਮ ਹੈ ਤੇਰਾ। ਕਹਿਣ ਲੱਗਾ ਮਹਾਰਾਜ ਮੇਰਾ ਨਾਮ ਆਇਆ ਸਿੰਘ ਹੈ। ਬਾਬਾ ਕਰਮ ਸਿੰਘ ਜੀ ਮਹਾਰਾਜ ਛੋਟੇ ਸੰਤ ਬਾਬਾ ਲਾਲ ਸਿੰਘ ਜੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਲਓ ਸੰਤ ਜੀ ਆ ਗਿਆ ਆ ਗਿਆ ਡੇਰੇ ਦਾ ਮਾਲਕ ਇਹਦੀ ਸੰਭਾਲ ਹੁਣ ਤੁਸੀਂ ਕਰਨੀ ਹੈ। ਅਤੇ ਬਾਬਾ ਲਾਲ ਸਿੰਘ ਜੀ ਨੂੰ ਉਹਨਾਂ ਦੀ ਸੰਭਾਲ ਵਾਸਤੇ ਉਹਨਾਂ ਨੂੰ ਸੌਂਪ ਦਿੱਤਾ ਅਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਬੜੀ ਸੇਵਾ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਸਾਫ਼ ਸਫਾਈ ਦੀ ਸੇਵਾ ਬੜੀ ਲਗਨ ਨਾਲ ਸੇਵਾ ਕਰਨੀ। ਜਦੋਂ ਕੁਝ ਸਮੇਂ ਬਾਅਦ ਬਾਬਾ ਲਾਲ ਸਿੰਘ ਜੀ ਚੜ੍ਹਾਈ ਕਰ ਗਏ ਤਾਂ ਉਹ ਸਾਰੀ ਸੇਵਾ ਜਿਹੜੀ ਸੀ ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਸਪੁਰਦ ਕੀਤੀ ਗਈ। ਬਾਬਾ ਕਰਮ ਸਿੰਘ ਜੀ ਦੀ ਸੇਵਾ ਕਰਨੀ ਕਈ ਵਾਰੀ ਸਾਧ ਸਿੰਘ ਜੀ ਸੇਵਾ ਕਰਦਿਆਂ ਕਰਦਿਆਂ ਸੇਵਾਦਾਰਾਂ ਨੇ ਈਰਖਾ ਕਰਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਨੂੰ ਕੁਛ ਐਸੇ ਬਚਨ ਵੀ ਬੋਲ ਦੇਣੇ ਕੁਛ ਐਸੀ ਹਰਕਤ ਵੀ ਕੁੱਟਮਾਰ ਵੀ ਕਰ ਦੇਣੀ ਅਤੇ ਬਾਬਾ ਜੀ ਨੇ ਕਦੇ ਵੀ ਕਿਸੇ ਦਾ ਗੁੱਸਾ ਨਹੀਂ ਕੀਤਾ। ਬੋਲ ਖਾਸ ਧਰਤੀ ਸਹੇ ਕਾਟ ਕੁੱਟ ਪਨ ਰਾਏ ਬੋਲ ਕਬੋਲ ਸਾਧੂ ਸਹੇ ਔਰ ਪੈ ਸਹੇ ਆ ਜਾਏ। ਪੱਟ ਪਟਾਈ ਧਰਤੀ ਝੱਲਦੀ ਹੈ ਅਤੇ ਜਿਹੜੀ ਕੱਟ ਕਟਾਈ ਹੈ ਦਰਖਤਾਂ ਦੀ ਇਹ ਦਰਖਤ ਝੱਲਦੇ ਨੇ ਅਤੇ ਬੋਲ ਕਬੋਲ ਸੰਸਾਰ ਵਿੱਚ ਸਾਧੂ ਹੀ ਝੱਲਦੇ ਨੇ ਹੋਰ ਕੋਈ ਝੱਲਦਾ ਨਹੀਂ ਹੈ। ਅਤੇ ਬਾਬਾ ਜੀ ਦੀ ਕਈ ਵਾਰੀ ਸ਼ਿਕਾਇਤ ਬਾਬਾ ਕਰਮ ਸਿੰਘ ਜੀ ਮਹਾਰਾਜ ਜਦੋਂ ਕਿਸੇ ਨੇ ਜਾ ਕੇ ਲਾਉਣੀ ਬਾਬਾ ਜੀ بابا آیا سنگھ نو اج فلانے سنگھ نے کٹیا بابا جی بابا کرم سنگھ جی مہاراج نے سد کے پوچھنا بھائی کاکا مینو کہنے کٹیا کہن لگے مہاراج مینو تو کسی نے نہیں کٹیا کہن لگے تو آ فلانا سنگھ آ کے تیری شکایت کرتا کہتا مہاراج بابا آیا سنگھ جی مہاراج کہنا مہاراج مینو تو کچھ نہیں کسی نے نہیں کیا یہ گدا ہے گدا اٹھے پاسے نو جانا یہ سیدھا کرتے ہیں بابا جی نے بڑی نمرتا کئی باری بہت بہت سنگھا نے ایرخا بھی کرنی پر بابا آیا سنگھ جی مہاراج نے کدی بھی اس گل کی گرو گرنتھ صاحب جی مہاراج میں وچن لکھا برہم گیانی پوجتے اونچا من اپنے ہے سب سے اونچا من کر کے سارے تو نیویں رہنا تے سات سنگھ جی ہے تو برہم گیانی پاوا سب تو اونچا پر ہو سبن کی ریڑکا تو آؤ ہمارے پاس من کر کے برہم گیانی سارے تو نیوا سواں بیتتا گیا بابا کرم سنگھ جی مہاراج شریر چڈن تو پہلے ساری سنگت نو پوچھا بھائی تھانو کس دے لڑ لا جی گے ایسا مہاپرخ دے تھانو لڑ لاوا گے جہاں مہاپرخ ساڈے تو بھی ود وہ تیز پرتاپ ہوے گا یہ سات سنگت جی اس ویلے بابا آیا سنگھ جی مہاراج اشارہ کر کے بابا کرم سنگھ جی مہاراج کہن لگے بھائی آیا سنگھ تھانوں ٹھیک ہے سنگتاں تے سات سنگت جی وکاریاں دی آواز بچی پروانگی دیتی بابا کرم سنگھ جی مہاراج نے بڑے بار بابا آیا سنگھ جی مہاراج نے دیتے اس بعد بابا آیا سنگھ جی مہاراج گرگتی سے براجمان ہوئے بابا کرم سنگھ جی تو بعد سات سنگھ جی بابا آیا سنگھ جی مہاراج کی اسی طرح جدہ بابا کرم سنگھ جی مہاراج کی جے جےکار ہوتی سی اسی طرح بابا آیا سنگھ جی مہاراج کی جے جےکار وہ تو بعد ہردوار کنکھل رشی کنکھل ہردوار ارد کمبی کے موقع سے ایک مہان پور سنگ بابا ایشر سنگھ جی ہوئے نے انہوں نے پھر سارے سادھو نال بچار کر کے ہردوار یہ بچار کی کہ ہوتی مردان کے مہاپرش بابا آیا سنگھ جی مہاراج یہ ارد کمبی سے لے کے آئیے تو یہ جڑا سماگم ہے ہور بھی سہاونا ہو سکتا پانچ سات سادھواں وہ بابا ایشر سنگھ جی نے اتے سات سنگت جی بہتی مردان بابا جی نے سنےہا دے کے بھیجا جدو بابا آیا سنگھ جی مہاراج انہوں مہاپرشاں کا سندیشہ دتا تو بابا آیا سنگھ جی مہاراج کہن لگے بھائی سنگت نال بچار کر کے دساں گے دوسرا دن ہویا سنگت نال بچار کیتی بھائی مہاپرشاں کا سندیشہ آیا ہے کہ ارد بھومی کے موقع سے اس گنگا کے کنڈے سے جڑا ارد بھومی کا میلا لگتا چھ سال بعد لگتا اتے مہاپرشاں والوں سندیشہ آیا تو آڈا کی بچار ہے سنگت کہن لگی مہاراج یہ آپ جی جاؤ گے سانو بھی درشن ہو جان گے بہت ساریا سنگت بابا آیا سنگھ جی مہاراج اس بچن کے نال تیار سنگت ہردوار جان واسطے تیار ہو گئی انہوں نے سادھواں نوں سندیشہ دیتا بھائی اسی ضرور ارد کمبی تے پہنچا پھر بابا آیا سنگھ جی مہاراج ریل گڈی دے وچ بیٹھ کے ارد کمبی دے موقع تے بہت ساریا سنگت جس بھی سٹیشن سے گڈی روکتی وہ جڑا ڈبا سی بابا جی کا سنگتان کی بھیڑ کے نال بھر جا فڑوں کے ٹوکرے مٹھیائی سات سنگت جی اس طرح برتائی جان لگیاں جدو اتنے ہردوار پہنچے بہت سارے مہاپرش بابا جی واسطے پالکی لے کے آئے ہوئے سن سات سنگ جی بڑا ستکار کیا بابا آیا سنگھ جی مہاراج کا اپنے اس استھان سے جا کے سادھو نے ایسے طرح سات سنگھ جی بڑی مایا بابا جی کو بھیٹا کی بڑے پدارتھ بھیٹا کیتے جی بابا جی نے سب بخشیاں خوشیاں بخشیاں سات سنگت جی وہ تو بعد جب بابا جی ارد بھومی سے گئے ہوئے سن تو بابا نند سنگھ جی مہاراج نانکسر کلیرا والے بھی اتنے گئے ہوئے سن بابا نند سنگھ جی مہاراج نانکسر والے سنگت میں بچن کرتے کرتے کہن لگے بھائی ایتکی ہے تو بھاوے بھومی پر اس بار جڑے گرمکھ پیارے شردا نال اشنان کر آئے ہیں انہوں نے سو کمب کا پل ملے گا کسی گرمکھ نے پوچھا مہاراج سو کمب کا پل کس کارن کر کے ملے گا تو بابا جی کہن لگے بھائی گرمکھو اس باری بابا کرم سنگھ جی کا روپ بابا آیا سنگھ جی مہاراج اس استھان سے آئے ہیں انہوں کا آن کا ہی اتنا پربھاؤ ہے کہ جڑے جڑے گرمکھ انہوں کے درشن کر لیں گے سو کمب کا پل مل جائے گا ایڈی پوتر شریر ہے نہ ہونا پوچھنا سو بابا جی اتوں ارد کمبی کے موقع سے جگہ جگہ جتنے جتنے بھی گئے کڑا پرساد دیا دیکھا کرائیاں اتوں پھر بابا جی گرو ਨਾਨਕ ਸਾਹਿਬ ਦੀ ਬੇਦੀ ਸੋਢੀ ਮਾਨਸ ਵਿੱਚੋਂ ਸਾਧ ਸਿੰਘ ਜੀ ਉਹ ਗੁਰਮੁਖ ਪਿਆਰੇ ਅਨੰਦਪੁਰ ਸਾਹਿਬ ਵਾਲੇ ਬਾਬਾ ਜੀ ਨੂੰ ਲੈ ਕੇ ਅਨੰਦਪੁਰ ਸਾਹਿਬ ਗਏ, ਅਨੰਦਪੁਰ ਸਾਹਿਬ ਦਰਸ਼ਨ ਕੀਤੇ। ਬਾਬਾ ਅਤਲ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਵਾਲਿਆਂ ਨੇ ਬਾਬਾ ਆਇਆ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਦਾਸ ਦਾ ਸਥਾਨ ਵੀ ਰਸਤੇ ਵਿੱਚ ਪੈਂਦਾ, ਆਪ ਜੀ ਉਸ ਸਥਾਨ ਨੂੰ ਪਵਿੱਤਰ ਕਰ। ਬਾਬਾ ਜੀ ਕਹਿਣ ਲੱਗੇ, ਅੱਛਾ ਭਾਈ ਵਾਪਸ ਮੁੜਦੇ ਵਿੱਚ ਦੇਖੋ। ਅਨੰਦਪੁਰ ਸਾਹਿਬ ਤੋਂ ਚਲੇ ਵਾਪਸ, ਬਾਬਾ ਜੀ ਰੇਰੂ ਸਾਹਿਬ ਦੇ ਕੋਲ ਪਹੁੰਚੇ, ਨੇੜੇ ਗਏ। ਰਾਹੇ ਤੋਂ ਸਾਧ ਸੰਗਤ ਦੀ ਬਹੁਤ ਸਾਰੀਆਂ ਗੱਡੀਆਂ ਰੱਥ ਬਣਾ ਬਣਾ ਕੇ ਸਜਾ ਸਜਾ ਕੇ ਸੰਗਤਾਂ ਲੈ ਕੇ ਆਈਆਂ ਸੀ, ਤੇ ਬਾਬਾ ਜੀ ਨੂੰ ਰੱਥ ਵਿੱਚ ਬਾਲ ਕੇ ਲੈ ਕੇ ਜਾਣਾ ਸੀ। ਤੇ ਜਿਸ ਰੱਥ ਵਿੱਚ ਬਾਬਾ ਜੀ ਬਾਬਾ ਆਇਆ ਸਿੰਘ ਜੀ ਮਹਾਰਾਜ ਬੈਠੇ, ਉਸ ਰੱਥ ਦੇ ਅੱਗੇ ਬਾਬਾ ਅਤਲ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਆਪ ਲੱਗੇ। ਦੂਸਰੇ ਪਾਸੇ ਸੰਗਤਾਂ ਬਦਲ ਬਦਲ ਕੇ ਲੱਗਦੀਆਂ ਰਹੀਆਂ। ਬਹੁਤ ਸਾਰੇ ਗੁਰਮੁਖਾਂ ਨੇ ਕਿਹਾ, ਬਾਬਾ ਅਤਲ ਸਿੰਘ ਜੀ ਮਹਾਰਾਜ ਕਿ ਮਹਾਰਾਜ ਸਾਨੂੰ ਇਧਰਲੇ ਪਾਸੇ ਲੱਗ ਲੈਣ ਦਿਓ। ਕਹਿਣ ਲੱਗੇ, ਨਹੀਂ ਭਾਈ, ਦੂਸਰੇ ਪਾਸੇ ਤੁਸੀਂ ਬਦਲ ਬਦਲ ਕੇ ਲੱਗਦੇ ਰਹੋ, ਇਧਰਲੇ ਪਾਸੇ ਇਹ ਤਾਂ ਮਹਾਂਪੁਰਸ਼ਾਂ ਦਾ ਰੱਥ, ਅਸੀਂ ਹੱਥੀਂ ਖਿੱਚ ਕੇ ਲੈ ਕੇ ਜਾਓ। ਇੰਨਾ ਸਤਿਕਾਰ ਕੀਤਾ ਸਾਧ ਸਿੰਘ ਜੀ ਬਾਬਾ ਅਤਲ ਸਿੰਘ ਜੀ ਮਹਾਰਾਜ ਨੇ। ਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਦੇ ਸਥਾਨ ਤੇ ਪਹੁੰਚੇ, ਬਹੁਤ ਸੰਗਤਾਂ ਸਾਧ ਸਿੰਘ ਜੀ ਇਕੱਤਰ ਹੋਈਆਂ। ਬਾਬਾ ਜੀ ਬੜੇ ਖੁਸ਼ ਤੁਰਨ ਲੱਗੇ। ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਬਾਬਾ ਅਤਲ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਸਾਹਿਬ ਤੂੰ ਵੱਡੇ ਸਾਹਿਬਾਂ ਦੀ ਬੜੀ ਸੇਵਾ ਕੀਤੀ ਆ, ਉਹਨਾਂ ਦੀ ਬੜੀ ਪ੍ਰਸੰਨਤਾ ਲਈ ਆ, ਕਦੀ ਹੋਤੀ ਪ੍ਰਧਾਨ ਵੀ ਇੱਥੇ ਆ ਜਾਊਗਾ, ਤੁਸੀਂ ਹੋਤੀ ਪ੍ਰਧਾਨ ਵਾਲੀ ਸਾਰੀ ਮਰਜ਼ਾਦਾ ਇੱਥੇ ਕਾਇਮ ਕਰ ਦਿੱਤੀ ਆ, ਕੋਈ ਸਮਾਂ ਆਊਗਾ ਹੋਤੀ ਪ੍ਰਧਾਨ ਇੱਥੇ ਆ ਜਾਊਗਾ। ਤੇ ਸਾਧ ਸਿੰਘ ਜੀ ਜਦੋਂ ਸਨ 47 ਦੀ ਵੰਡ ਵੇਲੇ ਹੋਤੀ ਪ੍ਰਧਾਨ ਦੇ ਜਿੰਨੇ ਸਾਧੂ ਸੇਵਾਦਾਰ ਸਨ, ਉਹ ਪਹਿਲਾਂ ਵੰਡ ਤੋਂ ਪਹਿਲਾਂ ਸਾਰੇ ਬਾਬਾ ਅਤਲ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਅਸਥਾਨ ਤੇ ਪਹੁੰਚੇ ਸਨ, ਉਸ ਸਮਾਂ ਉੱਥੇ ਰਹੇ। ਉਹਦੇ ਤੋਂ ਬਾਅਦ ਫਿਰ ਮਨਸੂਰਪੁਰ ਜ਼ਮੀਨ ਬਾਅਦ ਵਿੱਚ ਪਈ ਹੈ, ਫਿਰ ਉਹ ਸਾਰੇ ਸਾਧੂ ਇੱਥੇ ਪਹੁੰਚੇ। ਤੁਰਨ ਲੱਗੇ ਬਾਬਾ ਆਇਆ ਸਿੰਘ ਜੀ ਮਹਾਰਾਜ ਵਚਨ ਕਰਕੇ ਕਹਿਣ ਲੱਗੇ, ਭਾਈ ਸਾਹਿਬ ਤੂੰ ਵੀ ਕੁਛ ਮੰਗ ਲੈ, ਦੁਨੀਆਂ ਬਹੁਤ ਕੁਛ ਮੰਗਦੀ ਹੈ। ਤੇ ਬਾਬਾ ਅਤਲ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਹਾਰਾਜ ਅੱਗੇ ਆਪ ਜੀ ਨੇ ਕੋਈ ਕਮੀ ਛੱਡੀ ਨਹੀਂ ਹੈ, ਆਪ ਜੀ ਬੜੀ ਬਖਸ਼ਿਸ਼ਾਂ ਕੀਤੀਆਂ ਨੇ, ਫਿਰ ਵੀ ਕਹਿਣ ਲੱਗੇ ਬਾਬਾ ਆਇਆ ਸਿੰਘ ਜੀ ਮਹਾਰਾਜ, ਫਿਰ ਵੀ ਭਾਈ ਸਾਹਿਬ ਭਾਵੇਂ ਵੱਡੇ ਸਾਹਿਬਾਂ ਤੋਂ ਤੂੰ ਬਹੁਤ ਕੁਛ ਲਿਆ, ਪਰ ਫਿਰ ਵੀ ਮੇਰੀ ਵੀ ਇੱਛਾ ਹੈ ਕਿ ਕੁਛ ਮੇਰੇ ਕੋਲੋਂ ਵੀ ਮੰਗ। ਤੇ ਬਾਬਾ ਅਤਲ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਹਾਰਾਜ ਮੈਂ ਵੀ ਇਸ ਮੌਕੇ ਦੀ ਛੱਪੜੀ ਦੇ ਨਾਲ ਹੀ ਮਿਲ ਜਾਵੇ ਭਜਨ ਬੰਦਗੀ ਕਰਦੇ ਹਾਂ, ਮੇਰਾ ਜਿਹੜਾ ਮਨ ਹੈ ਪਰਮੇਸ਼ਰ ਦੇ ਚਰਨਾਂ ਨਾਲੋਂ ਉੱਤੇ ਨਾ। ਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਬੜੇ ਕਰਦੇ ਬਾਬਾ ਅਤਲ ਸਿੰਘ ਜੀ ਮਹਾਰਾਜ ਉੱਤੇ, ਭਾਵੇਂ ਗੁਰ ਭਾਈ ਸਨ ਸਾਧ ਸਿੰਘ ਜੀ, ਇੰਨਾ ਸਤਿਕਾਰ ਬਾਬਾ ਆਇਆ ਸਿੰਘ ਜੀ ਮਹਾਰਾਜ ਦਾ ਉਹਨਾਂ ਨੇ ਕੀਤਾ, ਤੇ ਉਹਦਾ ਸਾਧ ਸਿੰਘ ਜੀ ਪਰ ਲਿਖਣ ਵਿੱਚ ਨਹੀਂ ਆਉਂਦੀ ਵੀ ਇੰਨਾ ਸਤਿਕਾਰ ਨਾ ਮਹਾਂਪੁਰਸ਼ਾਂ ਨੇ ਕੀਤਾ। ਭਾਵੇਂ ਅੱਜ ਉਹਨਾਂ ਦੇ ਬੜੇ ਬੜੇ ਮਹਾਂਪੁਰਸ਼ਾਂ ਦੀ ਸੰਪਰਦਾ ਬਾਬਾ ਅਤਲ ਸਿੰਘ ਜੀ ਮਹਾਰਾਜ ਦੀ ਚੱਲਦੀ ਹੈ, ਬੜੇ ਬੜੇ ਮਹਾਂਪੁਰਸ਼ ਉਹਨਾਂ ਤੋਂ ਭਰੋਸਾਏ ਨੇ, ਪਰ ਬਾਬਾ ਆਇਆ ਸਿੰਘ ਜੀ ਮਹਾਰਾਜ ਦਾ ਜੋ ਸਤਿਕਾਰ ਕੀਤਾ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ, ਸਾਧ ਸਿੰਘ ਜੀ ਕਥਨ ਤੋਂ ਗੱਲਬਾਤ। ਇਸ ਕਰਕੇ ਉੱਥੋਂ ਬਾਬਾ ਜੀ ਮੁੜ ਕੇ ਆਪਣੇ ਸਥਾਨ ਤੇ ਪਹੁੰਚੇ। ਬੜੇ ਬੜੇ ਸਾਧ ਸਿੰਘ ਜੀ ਜੋ ਵੀ ਕਿਸੇ ਨੇ ਕੋਈ ਮੰਗਿਆ, ਬਾਬਾ ਆਇਆ ਸਿੰਘ ਜੀ ਮਹਾਰਾਜ ਦਾ ਜੀਵਨ ਪੜ੍ਹ ਕੇ ਦੇਖੋ, ਸਾਰੇ ਜੀਵਨ ਦੇ ਵਿੱਚ ਕਿਸੇ ਨੂੰ ਖਾਲੀ ਨਹੀਂ, ਇਹ ਬਖਸ਼ਿਸ਼ਾਂ ਕਰ ਦਿੱਤੀਆਂ, ਵਿਕਾਰੀ ਪੁਰਸ਼ਾਂ ਤੇ ਵੀ ਕਰ ਦਿੱਤੀਆਂ, ਇਹ ਬਖਸ਼ਿਸ਼ਾਂ ਕਰ ਦਿੱਤੀਆਂ, ਜਿਹੜਾ ਕੋਈ ਪੁਰਸ਼ ਸਾਹਮਣੇ ਨਹੀਂ ਵੀ ਆਇਆ ਉਹਦੇ ਤੇ ਵੀ ਬਖਸ਼ਿਸ਼ ਕਰ। ਦਰਾਜੇ ਦੇ ਕੋਲ ਕੋਲ ਪਾਇਲ ਦੇ ਕੋਲ ਟੈਪ ਦੇ ਕੋਲ ਪ੍ਰਾਸਨ ਜੀਵਾ ਸਿੰਘ ਤੇ ਸਾਹਿਬ ਸਿੰਘ, ਉਹ ਦੋਵੇਂ ਫੌਜ ਵਿੱਚ ਸਨ। ਜੀਵਾ ਸਿੰਘ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦਾ ਰਹਿੰਦਾ ਸੀ ਮੋਦੀ ਪ੍ਰਧਾਨ, ਪਰ ਸਾਹਿਬ ਸਿੰਘ ਜੀ ਕੋਲ ਵਡੇਰੀ ਹੋ ਗਈ ਸੀ, ਦੋ ਸ਼ਾਦੀਆਂ ਕਰਾਈਆਂ, ਉਹਦੇ ਕੋਈ ਪੁੱਤਰ ਦੀ ਦਾਤ ਨਹੀਂ ਸੀ। ਤੇ ਜਦੋਂ ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਗੱਦੀ ਤੇ ਬੈਠੇ ਤੇ ਉਸ ਵੇਲੇ ਜੀਵਾ ਸਿੰਘ ਨੇ ਆਪਣੇ ਭਰਾ ਸਾਹਿਬ ਸਿੰਘ ਨੂੰ ਕਿਹਾ, ਚੱਲ ਭਾਈ ਮਹਾਂਪੁਰਸ਼ਾਂ ਦੇ ਚਰਨਾਂ ਚੋਂ ਕੋਈ ਅੱਜ ਤੱਕ ਖਾਲੀ ਨਹੀਂ ਮੁੜਿਆ, ਪਰ ਉਹਦੀ ਮਨ ਫਿਰਦੀ ਕੁਝ ਇਸ ਤਰ੍ਹਾਂ ਦੀ ਸੀ, ਸਾਧੂਆਂ ਤੇ ਵਿਸ਼ਵਾਸ ਬਹੁਤਾ ਨਹੀਂ ਸੀ। ਤਾਂ ਜੋ ਇੱਕ ਦਿਨ ਜੀਵਾ ਸਿੰਘ ਕਹਿਣ ਲੱਗਿਆ, ਕੋਈ ਚਿੱਠੀ ਲਿਖਦੇ, ਜਵਾਬੀ ਕਾਰਡ ਲਿਖਦੇ ਬਾਬਾ ਜੀ ਨੂੰ, ਕੋਈ ਸ਼ਾਇਦ ਬਖਸ਼ਿਸ਼ ਕਰ ਦੇਣਗੇ। ਉਹ ਤਾਂ ਕਹਿਣਦੇ ਵੀ ਜਦ ਉਹ ਬਹੁਤ ਵਾਰੀ ਮੰਨਿਆ ਨਾ ਕਰੇ, ਇੱਕ ਦਿਨ ਉਹਨੇ ਜਵਾਬੀ ਕਾਰਡ ਲਿਆ ਕੇ ਜੀਵਾ ਸਿੰਘ ਨੂੰ ਦੇ ਦਿੱਤਾ। ਜੀਵਾ ਸਿੰਘ ਨੇ ਉਸ ਜਵਾਬੀ ਕਾਰਡ ਤੇ ਫਿਰ ਸਾਧ ਸਿੰਘ ਜੀ ਅੱਖਰ ਲਿਖੇ, ਮਹਾਰਾਜ ਮੇਰਾ ਭਰਾ ਸਾਹਿਬ ਸਿੰਘ ਭਾਵੇਂ ਫੌਜ ਵਿੱਚ ਨੌਕਰੀ ਕਰਦਾ ਸੀ, ਇਹਦੀਆਂ ਦੋ ਸ਼ਾਦੀਆਂ ਨੇ, ਇਹਦੇ ਪੁੱਤਰ ਕੋਈ ਨਹੀਂ ਆ, ਇਸ ਕਰਕੇ ਮਹਾਰਾਜ ਇਹਦੇ ਤੇ ਕਿਰਪਾ ਕਰ ਦਿਓ। ਇੱਕ ਮੈਂ ਜਵਾਬੀ ਕਾਰਡ ਨਾਲ ਬੰਨ ਕੇ ਭੇਜਿਆ, ਇਹਦੇ ਉੱਤੇ ਪੁੱਤਰ ਲਿਖ ਕੇ ਭੇਜ। ਜਦੋਂ ਇਹ ਚਿੱਠੀ ਸਾਧ ਸਿੰਘ ਜੀ ਤਕਰੀਬਨ 2-4 ਦਿਨ ਵਿੱਚ ਉੱਥੇ ਚਿੱਠੀ ਪਹੁੰਚ ਗਈ, ਬਾਬਾ ਆਇਆ ਸਿੰਘ ਜੀ ਮਹਾਰਾਜ ਸ਼ਾਮ ਨੂੰ ਬਾਹਰ ਪਧਰੇ ਲੈਂਦੇ ਵਿੱਚ ਜਾ ਕੇ ਬੈਠ ਜਾਂਦੇ ਹੁੰਦੇ ਸੀ ਤੇ ਕਸੇਵਾਦਾਰ ਚਿੱਠੀਆਂ ਸੁਣਾਉਂਦਾ ਹੁੰਦਾ ਸੀ ਜਾਂ ਚਿੱਠੀਆਂ ਸੁਣਾਉਂਦਾ ਸੁਣਾਉਂਦਾ ਇਹ ਚਿੱਠੀ ਆਈ ਉਹ ਕਹਿਣ ਲੱਗਿਆ ਮਹਾਰਾਜ ਇਹ ਰਾਜੇ ਦੇ ਕੋਲੋਂ ਫਲਾਣੇ ਪਿੰਡ ਤੋਂ ਚਿੱਠੀ ਆਈ ਆ ਜੀਵਾ ਸਿੰਘ ਚਿੱਠੀ ਲਿਖਦਾ ਮਹਾਰਾਜ ਮੇਰੇ ਭਰਾ ਦੇ ਪੁੱਤਰ ਦੀ ਦਾਤ ਨਹੀਂ ਆ ਕਿਰਪਾ ਕਰਕੇ ਨਾਲ ਪੜੇ ਜਿਹੜੀ ਚਿੱਠੀ ਆ ਇਹਦੇ ਤੇ ਪੁੱਤਰ ਲਿਖ ਕੇ ਭੇਜ ਦਿਓ ਬਾਬਾ ਜੀ ਬਹੁਤ ਹੱਸੇ ਕਹਿੰਦੇ ਇੰਨਾ ਬਾਬਾ ਆਇਆ ਸਿੰਘ ਮਹਾਰਾਜ ਕਦੀ ਹੱਸੇ ਇੰਨੇ ਹੱਸੇ ਕਹਿਣ ਲੱਗੇ ਦੇਖੋ ਭਾਈ ਬੰਦਾ ਦੇਖਿਆ ਨਹੀਂ ਆ ਹੁਣ ਬੰਦੇ ਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਕਦੀ ਮੱਥਾ ਨਹੀਂ ਟੇਕਿਆ ਤੇ ਲੋਕ ਹੁਣ ਚਿੱਠੀਆਂ ਤੇ ਮੁੰਡੇ ਮੰਗਣ ਕਰ ਫਿਰ ਕਹਿਣ ਲੱਗੇ ਭਾਈ ਜੇ ਅਸੀਂ ਮੁੰਡਾ ਨਹੀਂ ਦਿੰਦੇ ਤਾਂ ਉਹਦੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਸ਼ਰਧਾ ਉੱਠ ਜਾਣੀ ਉਹਨਾਂ ਨੂੰ ਭਰੋਸਾ ਨਹੀਂ ਰਹਿਣਾ ਫਿਰ ਬਾਬਾ ਜੀ ਹੱਸਦੇ ਹੱਸਦੇ ਉਠੋ ਹਰੀ ਪੌੜੀ ਬੋਲਦੇ ਸੀ ਕਹਿਣ ਲੱਗੇ ਅੱਛਾ ਲਿਖਦੇ ਹੋ ਜਸ ਬਾਦ ਸਮਝੀ ਚਿੱਠੀ ਵਿੱਚ ਪੁੱਤਰ ਲਿਖ ਦਿੱਤਾ ਤੇ ਉਹ ਚਿੱਠੀ ਹਫ਼ਤੇ ਬਾਅਦ ਪਹੁੰਚ ਗਈ ਸਾਲ ਬਾਅਦ ਉਹਦੇ ਤੇ ਇੱਕ ਛੋਟੀ ਜਿਹੜੀ ਉਹਦੀ ਘਰਵਾੜੀ ਸੀ ਉਹਦੇ ਪੁੱਤਰ ਪੈਦਾ ਹੋਏ ਫਿਰ ਉਹ ਸਾਰੇ ਪਰਿਵਾਰ ਪੁੱਤਰ ਨੂੰ ਨਾਲ ਲੈ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਣ ਪਹੁੰਚੇ ਤੇ ਜਦੋਂ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਪੁੱਤਰ ਵੱਲ ਦੇਖਿਆ ਜਿਹੜੀ ਵੱਡੀ ਉਹਦੀ ਘਰਵਾੜੀ ਸੀ ਉਹਨੂੰ ਅਰਦਾਸ ਦੇ ਕੇ ਕਹਿਣ ਲੱਗੇ ਬਾਬਾ ਜੀ ਕਹਿੰਦੇ ਛੋਟੀ ਦੇ ਪੁੱਤਰ ਹੋ ਗਿਆ ਭਾਈ ਵੱਡੀ ਬੀਬੀ ਵੀ ਅਰਦਾਸ ਰਹਿੰਦੀ ਹੈ ਚਲੋ ਇੱਕ ਪੁੱਤਰ ਇਹਨੂੰ ਵੀ ਦੇ ਦਿੰਦੇ ਸਾਧ ਸਿੰਘ ਦੀ ਦ੍ਰਿਸ਼ਟੀ ਕੀਤੀ ਫਿਰ ਉਹ ਵੱਡੀ ਘਰਵਾੜੀ ਦੀ ਵੀ ਉਹਦੇ ਜਿਹੜੀ ਪਹਿਲਾਂ ਛਾਤੀ ਹੋਈ ਸੀ ਉਹਦੇ ਵੀ ਪੁੱਤਰ ਦੀ ਦਾਤ ਹੋਈ ਐਸੇ ਮਹਾਂਪੁਰਸ਼ ਸਨ ਜਿਹਦੇ ਦੀ ਦ੍ਰਿਸ਼ਟੀ ਕਰਦੇ ਸਨ ਸਾਧ ਸਿੰਘ ਜੀ ਉਹਨੂੰ ਉਸ ਵੇਲੇ ਬਖਸ਼ਿਸ਼ਾਂ ਕਰ ਦਿੰਦੇ ਸਨ ਇੱਕ ਪਠਾਣਾ ਦਾ ਨੌਜਵਾਨ ਮੁੰਡਾ ਬਾਬਾ ਆਇਆ ਸਿੰਘ ਜੀ ਮਹਾਰਾਜ ਆ ਕੇ ਕਹਿਣ ਲੱਗਾ ਮਹਾਰਾਜ ਮੇਰੀ ਇੱਕ ਲੜਕੀ ਦਾ ਗੱਲਬਾਤ ਚੱਲਦੀ ਹੈ ਸਿਰੇ ਚੜ ਜਾਵੇ ਬਾਬਾ ਜੀ ਮਨ ਵਿੱਚ ਸੋਚਣ ਲੱਗੇ ਸਾਰਾ ਪਕਾਰੀ ਆ ਇਹ ਕਿਹੜੀ ਜਾ ਕੇ ਮੰਗ ਰੱਖੀ ਆ ਬਾਬਾ ਜੀ ਥੋੜਾ ਚਿਰ ਚੁੱਪ ਕਰਕੇ ਕਹਿਣ ਲੱਗੇ ਅੱਛਾ ਭਾਈ ਗੁਰਮੁਖਾ ਅੱਲਾ ਦੀ ਬੰਦਗੀ ਕਰੋ ਨਮਾਜ਼ ਪੜਿਆ ਕਰ 40 ਦਿਨ ਏਦਾਂ ਕਰੀ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਚਲੇ ਜਾਣਾ ਮਸੀਦ ਵਿੱਚ ਜਾ ਕੇ ਝਾੜੂ ਪਹਿਲਾਂ 40 ਦਿਨ ਇਹ ਸ਼ਬਦ ਦਾ ਜਾਪ ਕਰਦਾ ਚਲਿਆ ਜਾਈ 40 ਦਿਨ ਜਾਪ ਕਰੀ ਪਰਮੇਸ਼ਰ ਕਿਰਪਾ ਕਰੂਗਾ ਤੇਰਾ ਪਾਰ ਨਹੀਂ ਹੋਊਗਾ ਆਪ ਸਿੰਘ ਜੀ 20 ਦਿਨ ਉਹਨੇ ਝਾੜੂ ਫੇਰਿਆ 20 ਦਿਨਾਂ ਬਾਅਦ ਦੀ ਜਿਹੜੀ ਗਲਤੀ ਸੀ ਪਰਮੇਸ਼ਰ ਨਾਲ 20 ਦਿਨਾਂ ਤੋਂ ਬਾਅਦ ਜਦੋਂ ਲੜਕੀ ਮੁੜ ਕੇ ਉਸ ਲੜਕੇ ਨੂੰ ਮਿਲੀ ਉਹ ਕਹਿਣ ਲੱਗਾ ਭੈਣ ਜੀ ਤੁਸੀਂ ਹੁਣ ਘਰ ਨੂੰ ਜਾਓ ਮੈਨੂੰ ਜੋ ਮਿਲਣਾ ਸੀ ਮਿਲ ਐਸੇ ਪਕਾਰੀਆਂ ਨੂੰ ਵੀ ਖਾਲੀ ਨਹੀਂ ਮਿਲਿਆ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਗੁਜਰਗੜੀ ਦੀ ਸਾਧ ਸਿੰਘ ਜੀ ਇੱਕ ਪਠਾਣੀ ਉਹ ਬਾਬਾ ਜੀ ਦੇ ਚਰਨਾਂ ਵਿੱਚ ਜਿੱਥੋਂ ਬਾਬਾ ਜੀ ਪਾਲਕੀ ਲੈ ਕੇ ਲੰਘਦੇ ਹੁੰਦੇ ਸੀ ਰਾਸਤੇ ਵਿੱਚ ਖੜੀ ਸੀ ਤੇ ਸਾਧ ਸਿੰਘ ਜੀ ਇੱਕੋ ਇੱਕ ਉਹਦਾ ਪੁੱਤਰ ਸੀ ਨੌਜਵਾਨ ਉਹ ਬਾਬਾ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੀ ਬਾਬਾ ਜੀ ਪੁੱਛਾਂ ਵਾਲਿਆਂ ਨੂੰ ਬੜਾ ਪੁੱਛਿਆ ਬੜੀਆਂ ਪੀੜਾਂ ਦੀਆਂ ਮਨਤਾਂ ਬਣੀਆਂ ਨੇ ਮੇਰਾ ਇੱਕੋ ਇੱਕ ਪੁੱਤਰ ਹੈ ਪਾਰਵਤੀ ਸਿਰ ਤੇ ਨਹੀਂ ਹੈ ਤੇ ਉਹ ਪੁੱਤਰ ਇੱਕ ਸਾਲ ਤੋਂ ਹੋ ਗਿਆ ਤੇ ਉਹ ਪਤਾ ਕੋਈ ਨਹੀਂ ਲੱਗਦਾ ਬਾਬਾ ਜੀ ਕਹਿਣ ਲੱਗੇ ਕੋਈ ਨਹੀਂ ਨਮਾਜ਼ ਪੜੋ ਅੱਲਾ ਦੀ ਬੰਦਗੀ ਕਰੋ ਆ ਜਾ ਉਹ ਫਿਰ ਪਠਾਣੀ ਕਹਿਣ ਲੱਗੀ ਬਾਬਾ ਜੀ ਕਦੋਂ ਆ ਜਾ ਸੀ ਉਹ ਕਹਿਣ ਲੱਗੇ 8 ਦਿਨਾਂ ਨੂੰ ਤੇਰਾ ਪੁੱਤਰ ਆ ਜਾ ਸਾਧ ਸਿੰਘ ਜੀ ਉਹ ਪਠਾਣੀ ਘਰ ਨੂੰ ਚਲ ਗਈ 8 ਦਿਨਾਂ ਬਾਅਦ ਉਹ ਪਠਾਣੀ ਦਾ ਪੁੱਤਰ ਵਾਪਸ ਘਰ ਨੂੰ ਆਇਆ ਤਾਂ ਫਿਰ ਲੈ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਫਿਰ ਪਾਈ ਉਹ ਜਦੋਂ ਲੜਕੇ ਨੇ ਬਾਬਾ ਆਇਆ ਸਿੰਘ ਜੀ ਦੇ ਦਰਸ਼ਨ ਕੀਤੇ ਕਹਿਣ ਲੱਗੇ ਤਾਂ ਉਹੀ ਬੰਦਾ ਹੈ ਜਿਹਨਾਂ ਮੈਨੂੰ ਪਕੌੜੇ ਸਟੇਸ਼ਨ ਦੇ ਉੱਤੇ ਟਿਕਟ ਲੈ ਕੇ ਦਿੱਤੇ ਸੀ ਕਹਿਣ ਲੱਗਾ ਮੇਰੇ ਕੋਲ ਪੈਸੇ ਨਹੀਂ ਸੀ ਇਹ ਬਾਬੇ ਨੇ ਕਿਹਾ ਪੈਸੇ ਲੈ ਲਾ ਤੇ ਟਿਕਟ ਤਾਂ ਮੇਰੀ ਮਾਤਾ ਬੜੀ ਬਹੁਤ ਤੇਰੀ ਮਾਤਾ ਚਿੰਤਾ ਕਰ ਰਹੀ ਆ ਟਿਕਟ ਲੈ ਕੇ ਬਾਬੇ ਨੇ ਮੈਨੂੰ ਗੱਡੀ ਚਾੜਿਆ ਸੀ ਬਾਬਾ ਜੀ ਕਹਿਣ ਲੱਗੇ ਨਹੀਂ ਭਾਈ ਸਰੀਰਾਂ ਦੇ ਰੂਪ ਬਦਲ ਜਾਂਦੇ ਆ ਇਸ ਪਿੰਗਾਂ ਦੇ ਰੰਗ ਸਰੀਰ ਆਪਸ ਵਿੱਚ ਰਲ ਜਾਂਦੇ ਆ ਕੁਝ ਹੋਰ ਹੋਣਾ ਪੈਦਾ ਨਹੀਂ ਸੀ ਬਾਬਾ ਜੀ ਇੱਦਾਂ ਕਰਦੇ ਨੇ ਪਰ ਉਹ ਮੁੰਡਾ ਕਹੇ ਬਾਬਾ ਜੀ ਤੁਸੀਂ ਸਾਧ ਸੰਗਤ ਜੀ ਇੱਦਾਂ ਦੇ ਬਹੁਤ ਮੌਲਕ ਬਾਬਾ ਜੀ ਨੇ ਕੀਤੇ ਜਿਹੜਾ ਮੈਨੂੰ ਜਾਇਆ ਖਾਲੀ ਨਹੀਂ ਹੋਣਾ ਜਦੋਂ ਫਿਰ ਅੰਤ ਸਮਾਂ ਆਇਆ ਕੁਛ ਸੇਵਕਾਂ ਨੇ ਗੱਦੀ ਦੇ ਲਾਲਚ ਵਿੱਚ ਬਾਬਾ ਜੀ ਸਾਧ ਸੰਗਤ ਜੀ ਆਮ ਤੌਰ ਤੇ ਗੱਦੀ ਦੇ ਰੋਲੇ ਚੜ੍ਹਦੇ ਮੇਰਿਆਂ ਦੇ ਬਾਬਾ ਜੀ ਜ਼ਹਿਰ ਇੱਕ ਵਾਰ ਜ਼ਹਿਰ ਦਿੱਤੀ ਦੋ ਵਾਰ ਜ਼ਹਿਰ ਦਿੱਤੀ ਤੀਸਰੀ ਵਾਰ ਜ਼ਹਿਰ ਸਾਧ ਸੰਗਤ ਜੀ ਬਾਬਾ ਆਇਆ ਜ਼ਹਿਰ ਦਿੱਤੀ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਭਾਈ ਇਸ ਕੰਮ ਵਾਸਤੇ ਤੁਸੀਂ ਇਹ ਦਿੱਤੀ ਆ ਮਨੋਰਥ ਤੁਹਾਡਾ ਵੀ ਪੂਰਾ ਨਹੀਂ ਹੋਊਗਾ ਇੱਕ ਦਸਤਾਰ ਜਿਹੜੀ ਸੀ ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਬਾਬਾ ਅਮਰ ਸਿੰਘ ਜੀ ਰੇਤ ਸਾਹਿਬ ਵਾਲਿਆਂ ਦੇ ਕੋਲ ਦਿੱਤੀ ਕਹਿਣ ਲੱਗੇ ਇਹ ਦਸਤਾਰ ਬਾਬਾ ਜਵਾਲਾ ਸਿੰਘ ਨੂੰ ਦੇ ਦਿੱਤੀ ਸਾਧ ਸੰਗਤ ਜੀ ਉਹ ਫਿਰ ਉਹਦੇ ਤੋਂ ਬਾਅਦ ਬਾਬਾ ਆਇਆ ਸਿੰਘ ਜੀ ਮਹਾਰਾਜ ਜਦੋਂ ਸਰੀਰ ਛੱਡਣ ਲੱਗੇ ਤੇ ਉਸ ਵੇਲੇ ਸੰਗਤਾਂ ਨੇ ਕਿਹਾ ਮਹਾਰਾਜ ਕਿਸੇ ਇਸ਼ਾਰਾ ਕਰ ਲਓ, ਕਿਸੇ ਦੇ ਸਿਰ ਤੇ ਹੱਥ ਰੱਖ ਲਓ, ਕਹਿਣ ਲੱਗੇ ਭਾਈ ਪੱਗਾਂ ਬਥੇਰੀਆਂ ਟਰੰਕਾਂ ਵਿੱਚ ਪਈਆਂ ਨੇ ਬੰਨ ਲਈ। ਤੇ ਉਹਦੇ ਤੋਂ ਬਾਅਦ ਸਾਧ ਸਿੰਘ ਜੀ ਕਹਿੰਦੇ ਆਵਾਜ਼ ਮਾਰੀ ਜਵਾਲਾ ਸਿੰਘ ਕਿੱਥੇ ਆ? ਤੇ ਸੇਵਾਦਾਰਾਂ ਨੇ ਕਿਹਾ ਮਹਾਰਾਜ ਆਉਂਦਾ ਆਪ ਜੀ ਦੇ ਹੁਕਮ ਅਨੁਸਾਰ ਪਹਿਲੇ ਪੰਜਾਬ ਨੂੰ ਚਲੇ ਗਏ। ਫਿਰ ਉਹ ਦਸਤਾਰ ਬਾਬਾ ਫਤਿਹ ਸਿੰਘ ਜੀ ਮਹਾਰਾਜ ਨੇ ਸਾਹਿਬ ਵਾਲਿਆਂ ਨੂੰ ਭੇਜੀ, ਇਹ ਦਸਤਾਰ ਜਵਾਲਾ ਸਿੰਘ ਹੁੰਦੇ। ਉਹ ਮੈਂ ਬਾਬਾ ਫਤਿਹ ਸਿੰਘ ਜੀ ਮਹਾਰਾਜ ਨੇ ਸਾਹਿਬ ਵਾਲਿਆਂ ਨੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਿਹਾ ਜਵਾਲਾ ਸਿੰਘ ਤੇ ਜੀ ਅਮਾਨਤ ਆਈ ਪਈ ਹੈ, ਢੋਲ ਵਜਾ ਕੇ ਲੈਣੀ ਹੈ ਕਿ ਚੁਪਕੀ ਤੇ ਲੈ ਲੈਣੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਜੀ ਇਹ ਅਮਾਨਤ ਤੁਸੀਂ ਰੱਖ ਲਓ। ਕਹਿਣ ਲੱਗੇ ਵੀ ਅਮਾਨਤ ਰੱਖੀ ਨਹੀਂ ਜਾਂਦੀ, ਇਹ ਦਿੱਤੀ ਜਾਂਦੀ ਹੈ। ਕਹਿਣ ਲੱਗੇ ਵੀ ਚੌਕ ਚਪੀਤੇ ਦੇ ਦਿਓ, ਢੋਲ ਵਜਾ ਕੇ ਨਹੀਂ ਲੈ ਗਏ। ਇਹ ਸਾਧ ਸਿੰਘ ਜੀ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਫਿਰ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਸਾਧ ਸਿੰਘ ਜੀ। ਉਹਦੇ ਤੋਂ ਬਾਅਦ ਜਿਸ ਦਿਨ ਸਰੀਰ ਛੱਡਿਆ ਉਸ ਦਿਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਿਸ ਸਥਾਨ ਤੇ ਸਨ ਉਹ ਅੰਦਰ ਵੜ ਗਏ। ਤੀਜੇ ਦਿਨ ਸਾਧ ਸਿੰਘ ਜੀ ਬਾਹਰ ਨਿਕਲੇ, ਬਾਹਰ ਨਿਕਲ ਕੇ ਕਹਿਣ ਲੱਗੇ ਭਾਈ ਸਹਿਜ ਪਾਠ ਪ੍ਰਾਰੰਭ। ਸੇਵਾਦਾਰਾਂ ਨੇ ਪੁੱਛਿਆ ਮਹਾਰਾਜ ਸਹਿਜ ਪਾਠ ਅਰਦਾਸ ਕਿਹਦੀ ਕਰਨੀ? ਕਹਿਣ ਲੱਗੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਾਣ ਦੀ ਅਰਦਾਸ ਕਰਨੀ। ਸਾਧ ਸਿੰਘ ਜੀ ਉਹਦੇ ਤੋਂ ਬਾਅਦ ਇਹ ਜਿਹੜਾ ਦਿਨ ਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਪਣੀ ਦੇਖ ਰੇਖ ਵਿੱਚ ਮਨਾਇਆ ਕਰਦੇ ਸੀ। ਤੇ ਡਮੇਲੀ ਤੋਂ ਜਦੋਂ ਫਿਰ ਉਸ ਨਗਰ ਤੋਂ ਤੁਰਨ ਲੱਗੇ ਆ ਹਰਿਦੁਆਰ ਦੇ ਦਿਲ ਮਨਾਉਣ ਵਾਸਤੇ, ਮਸਤ ਬਾਬਾ ਗਿਆਨ ਚੰਦ ਜੀ ਉਹ ਕਹਿਣ ਲੱਗੇ ਤੂੰ ਮੁੜ ਕੇ ਵਾਪਸ ਇੱਥੇ ਨੂੰ ਆ ਜਾ। ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਰੀਰ ਦਾ ਭਾਵੇਂ ਉਹਨੇ ਢਿੱਲਾ ਸੀ, ਇੱਥੇ ਆ ਕੇ ਇਹ ਦਿਨ ਨਹੀਂ ਛੱਡਿਆ। ਢਿੱਲਾ ਸਰੀਰ ਹੋਣ ਦੇ ਬਾਵਜੂਦ ਵੀ ਇੱਥੇ ਆ ਕੇ ਦਿਨ ਮਨਾਇਆ। ਇੱਥੋਂ ਦਿਨ ਮਨਾ ਕੇ ਫਿਰ ਸਾਧ ਸਿੰਘ ਜੀ ਇੱਥੇ ਘੁੰਮ ਕੇ ਫਿਰ ਡਮੇਲੀ ਚਲਿਆ। ਉਹਦੇ ਤੋਂ ਬਾਅਦ ਫਿਰ ਸਾਧ ਸਿੰਘ ਜੀ ਪੂਰੇ ਇੱਕ ਮਹੀਨੇ ਬਾਅਦ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਹ ਸੰਸਾਰ ਵਿੱਚੋਂ ਆਪਣਾ ਸਰੀਰ ਅਲੋਪ ਕਰ ਗਏ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਜਿਹੜੀ ਅੱਜ ਤੁਸੀਂ ਮਨਾਉਣ ਵਾਸਤੇ ਆਏ ਹਾਂ ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਮੰਨ ਗਈ ਸੀ। ਅੱਜ ਵੀ ਉਹ ਹਾਜ਼ਰ ਨੇ, ਸਾਧ ਸਿੰਘ ਜੀ ਜ਼ਰੂਰ ਸਾਨੂੰ ਦੇਖਦੇ ਹੋਣਗੇ, ਜ਼ਰੂਰ ਇੱਥੇ ਹਾਜ਼ਰ ਹੋਣਗੇ, ਕਿਉਂਕਿ ਉਹਨਾਂ ਦੀ ਹਾਜ਼ਰੀ ਪੱਕੀ ਸੀ। ਇਸ ਕਰਕੇ ਤੁਸੀਂ ਸਾਰੇ ਸੰਤਾਂ ਦੇ ਲੋਕ ਹੋ ਜਿਹੜੇ ਜਿਹੜੇ ਵੀ ਬਾਬਾ ਜੀ ਦੀ ਯਾਦ ਮਨਾਉਣ ਵਾਸਤੇ ਆਏ ਹੋ, ਕਿਉਂਕਿ ਮਹੀਨੇ ਬਾਅਦ ਹੁਣ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਬਰਸੀ ਵੀ ਆਉਣੇ ਵਾਲੀ ਆ। ਬਾਬਾ ਅਵਤਾਰ ਸਿੰਘ ਜੀ ਉਹ ਵੀ ਇਸ ਸਥਾਨ ਨਾਲ ਬਹੁਤਾ ਪ੍ਰੇਮ ਰੱਖਦੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨਾਂ ਨਾਲ, ਉਹਨਾਂ ਦੀਆਂ ਸੰਗਤਾਂ ਨਾਲ, ਉਹ ਵੀ ਇੱਕ ਮਹੀਨਾ ਹੁਣ ਗੜੀ ਚਲਾਉਣ ਵਾਸਤੇ ਇੱਥੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਪਿਆਰ ਵਿੱਚ ਉਹ ਵੀ ਸੰਗਤਾਂ ਲੈ ਕੇ ਪਹੁੰਚੇ ਆ। ਹੋਰ ਵੀ ਬਹੁਤ ਸਾਰੀਆਂ ਸੰਗਤਾਂ ਦੋ ਦਿਨ ਵੀ ਚੱਲ ਕੇ ਆਈਆਂ ਨੇ। ਸੋ ਸਤਿਗੁਰੂ ਜੀ ਨੇ ਜੋ ਹੁਕਮਨਾਮੇ ਬਖਸ਼ਿਸ਼ ਕੀਤੇ ਨੇ ਤਰਾਸਰੀ ਰਾਗ ਦੇ ਵਿੱਚ, ਜੈ ਜੈ ਵੇਖੋ ਤੈ ਹਜ਼ੂਰ ਪੁਰ ਪਤੂ ਨਾ ਜਾਈ। ਇਹ ਬਾਬਾ ਮਾਇਆ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੈ, ਉਹਨਾਂ ਨੂੰ ਹਰੇਕ ਜਗ੍ਹਾ ਪਰਮੇਸ਼ਰ ਜੀ ਦਾ, ਦੁਸ਼ਮਣ ਵਿੱਚ ਵੀ ਪਰਮੇਸ਼ਰ ਜੀ ਦਾ, ਕੁੱਤੇ ਵਿੱਚ ਵੀ ਪਰਮੇਸ਼ਰ ਜੀ ਦਾ, ਉਹ ਪਰਮੇਸ਼ਰ ਨੂੰ ਦੂਰ ਗਿਆ ਜਾਣਦੇ ਹੀ। ਕੁਛ ਕੁਛ ਸਤਿਗੁਰ ਬਾਣੀ ਵਿੱਚ ਜਪੁਜੀ ਸਾਹਿਬ ਵਿੱਚ ਲਿਖਦੇ ਆ, ਗਾਵੇ ਕੋ ਜਾਵੇ ਦੱਸੇ ਦੂਰ, ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ। ਕੁਛ ਬੰਦੇ ਗਾਉਂਦੇ ਆ ਰੱਬ ਨੂੰ ਨੇੜੇ ਸਮਝਦੇ, ਕੁਛ ਬੰਦੇ ਗਾਉਂਦੇ ਆ ਰੱਬ ਨੂੰ ਗਾਉਂਦੇ ਹੈਗੇ ਦੂਰ ਸਮਝਦੇ। ਤੇ ਇਸ ਕਰਕੇ ਸੰਸਾਰ ਆਪਣੇ ਹਰੇਕ ਪੁਰਸ਼ ਦੀ ਆਪਣੀ ਆਪਣੀ ਅਵਸਥਾ ਹੈ। ਕੁਛ ਪੁਰਸ਼ ਰੱਬ ਨੂੰ ਨੇੜੇ ਸਮਝਦੇ ਆ, ਉਹ ਕੋਈ ਵਕਾਰ ਨਹੀਂ ਕਰਦੇ, ਕਿਸੇ ਦਾ ਮੁੱਦਾ ਨਹੀਂ ਕਰਦੇ, ਚੋਰੀ ਜਾਰੀ ਵਕੀਲ ਰੱਬ ਨੂੰ ਸਮਝਦੇ ਨੇੜੇ। ਕੁਛ ਦੋ ਪੁਰਸ਼ ਰੱਬ ਨੂੰ ਦੂਰ ਸਮਝਦੇ ਆ, ਉਹ ਇਹਨਾਂ ਦੇ ਕੰਮ ਕਰ ਜਾਂਦੇ ਕਿ ਰੱਬ ਨੂੰ ਉਹਨਾਂ ਨੂੰ ਦੇਖਦਾ ਹੀ। ਇਹ ਜਿਹੜਾ ਵਚਨ ਹੈ ਭਾਈ ਇਹ ਮਹਾਂਪੁਰਖਾਂ ਦੇ ਪਰਛਾਏ ਆ, ਜਿੱਥੇ ਜਿੱਥੇ ਦੇਖਣਾ ਹਰ ਇੱਕ ਜੀਵ ਦੇ ਵਿੱਚ, ਪਸ਼ੂ ਵਿੱਚ ਵੀ, ਮਨੁੱਖ ਹਰੇਕ ਦੁਸ਼ਮਣ ਵਿੱਚ ਵੀ, ਮਿੱਤਰ ਵਿੱਚ ਵੀ, ਸਾਰਿਆਂ ਨੂੰ ਪਰਮੇਸ਼ਰ ਨੂੰ ਦੇਖਣਾ। ਜੈ ਜੈ ਵੇਖੋ ਤੈ ਹਜ਼ੂਰ, ਜਿੱਥੇ ਜਿੱਥੇ ਪਰਮੇਸ਼ਰ ਨੂੰ ਹਾਜ਼ਰ ਹਜ਼ੂਰ ਸਮਝਣਾ, ਦੂਰ ਨਹੀਂ ਸਮਝਣਾ। ਦੂਰ ਕਦੋਂ ਨਾ ਜਾਏ, ਉਹ ਪਰਮੇਸ਼ਰ ਤੋਂ ਦੂਰ ਹੁੰਦੇ ਨਹੀਂ ਆ, ਤੇ ਨਾ ਪਰਮੇਸ਼ਰ ਉਹਨਾਂ ਤੋਂ ਦੂਰ ਹੁੰਦਾ। ਤੇ ਜਦੋਂ ਦਰੋਪਦੀ ਦੇ ਜੀ ਰੋਣ ਲੱਗੇ ਆ, ਸਾਧ ਸਿੰਘ ਦੀ ਵਸਤਰ ਪਾਉਣ ਲੱਗੇ ਆ, ਉਹ ਦਰੋਪਦੀ ਨੇ ਫਿਰ ਭਗਵਾਨ ਕ੍ਰਿਸ਼ਨ ਨੂੰ ਪੁਕਾਰ ਕੀਤੀ, ਹੇ ਦਵਾਰਕਾ ਵਾਸੀ ਮੇਰੀ ਮਦਦ ਕਰੋ। ਉਹ ਫਿਰ ਸਾਧ ਸਿੰਘ ਜੀ ਭਗਵਾਨ ਕ੍ਰਿਸ਼ਨ ਪਹੁੰਚੇ, ਤੇ ਦਰੋਪਦੀ ਦੇ ਜੋ ਕੱਪੜੇ ਸਾਧ ਸਿੰਘ ਜੀ ਅਤਾ ਰਹੇ ਸੀ, ਹਲੇ ਦਰੋਪਦੀ ਨਗਨ ਨਹੀਂ ਸੀ। ਜਦੋਂ ਭਗਵਾਨ ਕ੍ਰਿਸ਼ਨ ਪਹੁੰਚੇ, ਦਰੋਪਦੀ ਨੂੰ ਦਰਸ਼ਨ ਹੋਏ, ਦਰੋਪਦੀ ਕਹਿਣ ਲੱਗੀ ਭਗਵਾਨ ਤੁਸੀਂ ਨੇੜ ਪਹੁੰਚੇ, ਮੈਂ ਕਿੰਨੇ ਚਿਰ ਦੀ ਪੁਕਾਰ ਤੁਹਾਨੂੰ ਕਰਦੀ ਹਾਂ। ਤੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਦਰੋਪਦੀ ਇਹ ਕਸੂਰ ਸਾਡਾ ਨਹੀਂ ਆ, ਕਸੂਰ ਤੇਰਾ ਹੀ ਆ। ਕਹਿਣ ਲੱਗੇ ਤੂੰ ਸਾਨੂੰ ਦੁਆਰਕਾ ਵਾਸੀ ਕਹਿ ਕੇ ਪੁਕਾਰ ਕੀਤੀ ਹੈ, ਸਾਨੂੰ ਫਿਰ ਦੁਆਰਕਾ ਤੋਂ ਚੱਲ ਕੇ ਆਉਣਾ ਪਿਆ। ਜੇ ਤੂੰ ਕਹਿ ਦਿੰਦੀ ਹੈ ਘੱਟ ਘੱਟ ਵਾਸੀ, ਅਸੀਂ ਤੇਰੇ ਨੇੜੇ ਹੀ ਖੜੇ ਸੀ, ਫਿਰ ਸਾਨੂੰ ਪਾਉਂਦੀ। ਜਿੱਥੋਂ ਜਿੱਥੋਂ ਸਾਨੂੰ ਕੋਈ ਯਾਦ ਕਰਦਾ, ਸਾਨੂੰ ਉਸੇ ਤਰ੍ਹਾਂ ਉਹ ਕਿਰਿਆ ਬਣਾਉਣੀ ਪੈਂਦੀ ਹੈ। ਤੂੰ ਸਾਨੂੰ ਦੁਆਰਕਾ ਵਾਸੀ ਕਿਹਾ, ਤੂੰ ਸਾਨੂੰ ਦੁਆਰਕਾ ਵਿੱਚ ਮੰਨਿਆ। ਜਿੱਦਾਂ ਮੁਸਲਮਾਨ ਪਰਮੇਸ਼ਰ ਨੂੰ ਮੱਕੇ ਵਿੱਚ ਮੰਨਦੇ, ਇਸ ਤਰ੍ਹਾਂ ਆਪਾਂ ਸਿੱਖਿਆ। ਭਾਈ ਕੋਈ ਕਹਿੰਦਾ ਹਜ਼ੂਰ ਸਾਹਿਬ, ਕੋਈ ਗੋਬਿੰਦ ਸਿੰਘ ਸਾਹਿਬ ਬੈਠੇ, ਕੋਈ ਕਹਿੰਦਾ ਅਨੰਦਪੁਰ ਸਾਹਿਬ ਬੈਠੇ। ਉਹ ਜਿਹੜੇ ਕੁਛ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ, ਉਹਨਾਂ ਨੂੰ ਹਰ ਜਗ੍ਹਾ ਤੇ ਪਰਮੇਸ਼ਰ ਦਿਸਦਾ। ਉਹ ਜਿੱਥੇ ਮਰਜ਼ੀ ਚਲੇ ਜਾਣ, ਜਿਸ ਮਰਜ਼ੀ ਧਰਤੀ, ਚਾਹੇ ਖੰਭਾ ਧਰਤੀ ਤੇ ਬਹਿ ਜਾਣ, ਚਾਹੇ ਕੋਈ ਬਨਾਰਸ ਦੀ ਧਰਤੀ ਤੇ ਬਹਿ ਜਾਣ, ਚਾਹੇ ਹਰਿਮੰਦਰ ਸਾਹਿਬ ਬਹਿ ਜਾਣ, ਚਾਹੇ ਹਜ਼ੂਰ ਸਾਹਿਬ ਬਹਿ ਜਾਣ, ਉਹਨਾਂ ਨੂੰ ਪਰਮੇਸ਼ਰ ਦੂਰ ਨਹੀਂ ਦਿਸਦਾ। ਜੈ ਜੈ ਵੇਖੋ ਤੈ ਹਜ਼ੂਰ ਦੂਰ ਪਤਨਾ ਜਾਈ, ਰੱਬ ਰਹਿਆ ਸਰਬੱਤ ਮਨ ਸਦਾ ਧਿਆਨ। ਹਰ ਇੱਕ ਚੀਜ਼ ਦੇ ਵਿੱਚ ਰਮਿਆ ਹੋਇਆ, ਤੁਸੀਂ ਦਰੱਖਤ ਦੀ ਜੜ ਵੱਢਦੇ ਹੋ, ਦਰੱਖਤ ਸੁੱਕ ਜਾਂਦਾ, ਉਹਦੇ ਵਿੱਚ ਵੀ ਰਮਿਆ ਹੋਇਆ। ਕੋਈ ਜਾਨਵਰਿਆ ਜੀਵ ਤੁਰਿਆ ਜਾਂਦਾ, ਉਹਦੇ ਡੰਡਾ ਮਾਰਦੇ ਹੋ, ਮਾਰਦੇ ਹੋ, ਮਰ ਜਾਂਦਾ। ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਦੀ ਅੰਸ਼ ਹੈ। ਜਦੋਂ ਕੋਈ ਜੀਵ ਸਾਧ ਸਿੱਖੀ ਅਦਾਲਤ ਵਿੱਚ ਕੋਈ ਮਨੁੱਖ ਝੂਠੀ ਗਵਾਹੀ ਦੇਣ ਲੱਗਦਾ, ਤਾਂ ਉਹਦਾ ਅੰਦਰ ਕੰਬਦਾ ਉਸ ਵਿੱਚ, ਉਹਦੇ ਅੰਦਰ ਇੱਕ ਆਵਾਜ਼ ਆਉਂਦੀ ਹੈ ਕਿ ਗੱਲ ਨੂੰ ਝੂਠੀ ਕਰ ਰਹੇ ਹਾਂ। ਚਾਹੇ ਉਹ ਅੰਦਰ ਅਦਾਲਤ ਵਿੱਚ ਜਿੰਨਾ ਮਰਜ਼ੀ ਝੂਠ ਬੋਲ ਕੇ ਸੱਚ ਦੱਸਣ ਦਾ ਯਤਨ ਕਰੇ ਕਿ ਇਹ ਜ਼ਮੀਨ ਮੇਰੀ ਹੈ, ਪਰ ਉਹਦੇ ਅੰਦਰੋਂ ਇੱਕ ਸੱਚ ਦੀ ਆਵਾਜ਼ ਆਉਂਦੀ ਹੈ, ਉਹਦੇ ਪੈਰਾਂ ਨੂੰ ਖੜਨ ਨਹੀਂ ਦਿੰਦੀ। ਉਹ ਜਿਹੜੀ ਅੰਦਰੋਂ ਸੱਚ ਦੀ ਆਵਾਜ਼ ਹੈ, ਉਹ ਪਰਮੇਸ਼ਰ ਦੀ ਆਵਾਜ਼ ਹੁੰਦੀ। ਇਸ ਕਰਕੇ ਸਾਰਿਆਂ ਵਿੱਚ ਰਮਿਆ ਹੋਇਆ ਪਰਮੇਸ਼ਰ ਜ਼ਰੂਰ ਹੈ। ਪ੍ਰਗਟ ਤਾਂ ਜਿੰਨਾ ਸਾਧ ਸਿੰਘ ਜੀ ਦੁੱਧ ਵਿੱਚ ਗਏ ਜ਼ਰੂਰ ਹੈਗਾ, ਪ੍ਰਗਟ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਦੀਵਾ ਬੱਤੀ ਤੇਲ ਹੋਵੇ, ਉਹਨੂੰ ਪ੍ਰਕਾਸ਼ ਕਰਨ ਵਾਸਤੇ ਸਾਧ ਸਿੰਘ ਜੀ ਇੱਕ ਜਗਦੇ ਦੀਵੇ ਦੀ ਜ਼ਰੂਰਤ ਹੁੰਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖ ਤੋਂ ਬਿਨਾਂ ਜੋਤ ਪ੍ਰਗਟ ਨਹੀਂ ਹੁੰਦੀ, ਮਹਾਂਪੁਰਸ਼ ਦੇ ਸੰਗ ਤੋਂ ਬਿਨਾਂ ਕਿਸੇ ਨੂੰ ਪ੍ਰਕਾਸ਼ ਨਹੀਂ ਅੱਜ ਤੱਕ ਹੋਇਆ। ਜਿੱਦਾਂ ਕੋਈ ਸਾਧ ਸੰਗਤ ਦੀ ਹਾਲ ਪਾਉਣ ਵਾਲਾ ਕੋਈ ਜੀਵੀਦਾਰ ਹੈ, ਉਹਨੂੰ ਕੋਈ ਕਹੇ ਵੀ ਤੂੰ ਹਲ ਰਹਿਣ ਦੇ ਤਾਂ ਬੀਜ ਲੈ ਲੈ, ਬੀਜ ਬੀਜ ਦੇ, ਉਹ ਕਹਿੰਦਾ ਵੀ ਹਲ ਤੋਂ ਬਿਨਾਂ ਤਾਂ ਬੀਜਿਆ ਨਹੀਂ ਜਾਣ। ਉਹ ਕਹਿੰਦੇ ਤੇ ਛੱਡਾ ਦੇ, ਉਹ ਕਹਿੰਦਾ ਜੰਮਣਾ ਨਹੀਂ, ਪਹਿਲਾਂ ਹੜ ਪਾਇਆ ਜਾਊਗਾ ਵਿੱਚ ਬੀਜ ਛੱਡ ਕੇ ਫਿਰ ਸਵਾਗਾ ਮਾਰਾ। ਜਿੱਦਾਂ ਕਿਸੇ ਨੂੰ ਮਣ ਕੇ ਦੇ ਦਿਓ, ਲੈ ਵੀ ਮਾਲਾ ਪਰੋਦੇ, ਉਹ ਕਹਿੰਦਾ ਵੀ ਧਾਗਾ ਲਿਆ, ਕਹਿੰਦਾ ਧਾਗਾ ਤਾਂ ਹੈ ਨਹੀਂ, ਕਹਿੰਦਾ ਧਾਗੇ ਤੋਂ ਬਿਨਾਂ ਮਾਲਾ ਤੇ ਪਰੋ ਨਹੀਂ। ਸਤਿਗੁਰੂ ਬਾਣੀ ਵਿੱਚ ਲਿਖਦੇ ਹਰ ਹਰ ਮਿਲ ਜੀਵੀ ਨੇ ਪੁੱਜੇ, ਹਰ ਤੋਂ ਬਿਨਾਂ ਧਰਤੀ ਭੇਜੀ ਨਹੀਂ ਜਾ ਸਕਦੀ, ਸੂਤ ਬਿਨਾਂ ਕੈਸੇ ਬਣੀ ਪੁੱਜੇ, ਸੂਤ ਤੋਂ ਬਿਨਾਂ ਮਾਲਾ ਪਰੋਈ ਨਹੀਂ ਜਾ ਸਕਦੀ, ਐਸੇ ਸਾਧੂ ਬਿਨ ਅਵਗਤ ਜਾਈ। ਜਿੱਦਾਂ ਇਹ ਸਾਧੂ ਤੋਂ ਬਿਨਾਂ ਜੀਵ ਦਾ ਕਦੀ ਪਰਾਪ ਹੋਏ ਨਹੀਂ, ਐਸੇ ਮਹਾਂਪੁਰਖਾਂ ਦਾ ਪਰਾਪ ਜਿਵੇਂ ਕਿਸੇ ਨੂੰ ਹੋ ਜਾਵੇ ਨਾ, ਫਿਰ ਉਹ ਭਵ ਸਾਗਰ ਨੂੰ ਤਰ ਜਾਂਦਾ, ਵਧਾਈ ਸਾਰੀਆਂ ਕੋਟਾਂ ਹੀ ਤਰ ਜਾਂਦੀਆਂ। ਕੋਈ ਸ਼ਰਧਾ ਭਾਵਨਾ ਨਾਲ ਮਹਾਂਪੁਰਸ਼ਾਂ ਦੀ ਸੇਵਾ ਕਰ ਲਵੇ, ਉਹਦੀਆਂ ਕੋਟਾਂ ਦਾ ਹੀ ਆਧਾਰ ਹੋ ਜਾਂਦਾ, ਇਹ ਤਾਂ ਮਹਾਂਪੁਰਸ਼ ਦੀ ਦ੍ਰਿਸ਼ਟੀ ਹੈ। ਜਦੋਂ ਕਿਸੇ ਮਹਾਂਪੁਰਖ ਦੀ ਖੁਸ਼ੀ ਹੁੰਦੀ ਹੈ, ਸਮਝ ਲਓ ਕੋਟਾਂ ਕਰਦੀਆਂ, ਸਾਧੂ ਦੀ ਸੰਗਤ ਨਾਲ ਪਰਮੇਸ਼ਰ ਖੁਸ਼ ਹੋ ਜਾਂਦਾ। ਸਾਧ ਸੰਗ ਨਾਨਕ ਸਭ ਸੋ ਪ੍ਰਸੰਨ, ਸਾਧੂ ਦੀ ਸੰਗਤ ਕਰੋਗੇ ਰੱਬ ਖੁਸ਼ ਹੋ ਜਾਊਗਾ। ਜਿਸਨੂੰ ਹੋਏ ਦਿਆਲ, ਸਾਧੂ ਨੂੰ ਕਹਿੰਦੇ ਜਿਸਨੂੰ ਭਏ ਦਿਆਲ, ਤਿੰਨ ਸਾਧੂ ਸੰਗ ਪਿਆ, ਜਿਨ੍ਹਾਂ ਤੇ ਪਰਮੇਸ਼ਰ ਦਿਆਲ ਹੋਇਆ ਉਹਨਾਂ ਨੂੰ ਸਾਧੂ ਦੀ ਸੰਗਤ ਮਿਲੀ, ਜਿਨ੍ਹਾਂ ਤੇ ਦਿਆਲ ਨਹੀਂ ਹੈਗਾ ਉਹ ਵੱਡਾ ਕਰਦੇ ਆ, ਸਾਧੂਆਂ ਦੀ ਵਿਦਿਆ ਕਰਦੇ। ਸਾਧੂਆਂ ਦੀ ਮਿੰਦਰ ਪਾਲ ਜਿਹੜਾ ਵਿਦਿਆ ਕਰਦਾ, ਉਹਨੂੰ ਕਾਂ ਦੀ ਖੂਨ ਮਿਲਦੀ ਹੈ ਤੇ ਸੱਪ ਦੀ ਖੂਨ ਮਿਲਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਸੰਤਨ ਕੇ ਦੁਖਨ ਕਾਗ ਜੀਵਦ, ਸੰਤਨ ਕੇ ਦੁਖਨ ਸਰਪ ਜੋ। ਅੱਜ ਬਹੁਤ ਦੁਨੀਆਂ ਸੰਤਾਂ ਦੀਆਂ ਗੱਲਾਂ ਕਰਦੀ ਹੈ, ਉਹਨਾਂ ਨੂੰ ਫਿਰ ਕਹਿੰਦੇ ਸੰਤਾਂ ਦੇ ਦੋਖੀ ਨੂੰ ਕਹਿ ਦੇਣ ਦੀ ਜ਼ਰੂਰਤ ਨਹੀਂ ਹੈ, ਉਹ ਤਾਂ ਫਿਰ ਆਪੇ ਮਰਿਆ ਹੋਇਆ। ਸੰਤਾਂ ਨੇ ਤਾਂ ਪਰਮੇਸ਼ਰ ਮਾਰਿਆ, ਉਹਨੂੰ ਪਰਮੇਸ਼ਰ ਫਿਰ ਆਪ ਮਾਰਦਾ, ਫਿਰ ਉਹ ਮਾਰਨ ਦੀ ਜ਼ਰੂਰਤ ਜਿਹੜੀ ਨਹੀਂ ਹੈ ਨਾ ਕਹਿ ਦੇਣ ਦੀ ਜ਼ਰੂਰਤ ਹੈ। ਤਾਂ ਸਾਧ ਸੰਗਤੀ ਜਿਹੜੇ ਐਸੇ ਗੁਰੂ ਸਿੱਖ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕਰਕੇ, ਉਹ ਹਰ ਇੱਕ ਦੇ ਵਿੱਚ ਪਰਮੇਸ਼ਰ ਨੂੰ ਰਮਿਆ ਹੋਇਆ ਦੇਖਦੇ। ਇੱਕ ਵਾਰੀ ਕੋਈ ਗੁਰਮੁਖ ਇੱਥੇ ਆਏ, ਸਾਧ ਸੰਗਤ ਜੀ ਉਹਨਾਂ ਦੇ ਉਂਗਲੀਆਂ ਹੱਥ ਦੀਆਂ ਛੇ ਛੇ ਸੰਗ ਹੋਏ, ਇੱਧਰ ਵੀ ਇੱਕ ਛੋਟੀ ਜਿਹੀ ਉਂਗਲੀ ਲੱਗੀ ਹੋਈ, ਇੱਧਰ ਵੀ। ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਜੀ ਉਂਗਲੀ ਕਟਾ ਦਈਏ ਜੀ, ਡਾਕਟਰ ਨੂੰ ਕਹਿ ਕੇ ਕਟਾ ਦਈਏ। ਬਾਬਾ ਜਵਾਲਾ ਸਿੰਘ ਮਹਾਰਾਜ ਕਹਿੰਦੇ, ਜੇ ਲਾਈਆਂ ਬੇਰੂ ਜੀ, ਜਿਹੜੇ ਛੇ ਉਂਗਲੀਆਂ ਲਾਈਆਂ ਮੂਰਖ ਸੀ, ਉਹਨੂੰ ਪਤਾ ਨਹੀਂ ਸੀ। ਸਤ ਸੰਗ ਜੀ ਵੱਜਦੇ ਰਹਿਣ ਦਿੱਤੀਆਂ, ਸਮਾਂ ਆਉਣ ਤੇ ਉਂਗਲੀ ਆਪੇ ਝੜ ਗਈ। ਜਿਹੜੇ ਪਰਮੇਸ਼ਰ ਨੂੰ ਹਰ ਜਗ੍ਹਾ ਤੇ ਜੋ ਕੰਮ ਕੀਤਾ, ਦੁੱਧ ਮਿਲ ਦੂਜਾ ਨਾ ਹੀ ਹੋਏ, ਤੂੰ ਕਰਤਾਰ ਕਰੇ ਸਭ, ਤੇਰਾ ਜੋ ਤੇਰੀ ਮਨ ਟੇਕ, ਸਦਾ ਸਦਾ ਜਪ ਮਾਨ ਕੇ, ਸਭ ਉੱਪਰ ਪਾਰ ਹੋਣ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਹੈ ਤੂੰ ਹੈ ਤੂੰ ਰੋਵਣ ਹਾਰ, ਅਕਾਮ ਅਕਾਸ਼ ਪਾਰ, ਜੋ ਤੂੰ ਲੋਕ ਸੇਵੇ ਤਨ ਬਹੁਤ ਅਪਣਾਏ ਔਰ ਪ੍ਰਸਾਦ ਨਾਨਕ ਹੁਣ ਦਾ ਜਿਨ ਜਪਿਆ ਜਿਸ ਕੋ ਪਰਿਹਾਰ ਜਿਸ ਕੇ ਸੰਗ ਕਰੇ ਸੰਸਾਰ ਕੋ ਨਾਨਕ ਕਾ ਪੋਚਾ ਪੂਰ ਸੰਤ ਜਨਾ ਕੀ ਬਾਛਾ ਪੂਰ ਐਸੇ ਲੋਕਾਂ ਦੀ ਜਿਹਨਾਂ ਤੁਸੀਂ ਜਾਤ ਵਿੱਚ ਬੈਠੇ ਆ ਬਾਬਾ ਆਇਆ ਸਿੰਘ ਜੀ ਮਹਾਰਾਜ ਉਹਨਾਂ ਦੀ ਸਾਧ ਸੰਗਤ ਜੀ ਬੜੇ ਸੰਸਾਰ ਵਿੱਚ ਉਹਨਾਂ ਤੋਂ ਸਾਧੂ ਬੜੇ ਬਰੋਸ ਆਏ ਆ ਇੱਕ ਮਹਾਨ ਸ਼ਖਸੀਅਤ ਸਾਧੂ ਬਾਬਾ ਦਵਾਰਾ ਸਿੰਘ ਜੀ ਦੇ ਗੁਰਭਾਈ ਹੋਏ ਆ ਤੇ ਬਾਬਾ ਜਵੰਤ ਸਿੰਘ ਜੀ ਹੋਏ ਨੇ ਰਾਜਾ ਸੰਸੀ ਵਾਲੇ ਉੱਥੇ ਵੀ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨ ਪਾਏ ਸੀ ਜਿਹੜੇ ਗੁਰਮੁਖ ਏਅਰਪੋਰਟ ਅੰਮ੍ਰਿਤਸਰ ਜਾਂਦੇ ਨੇ ਨਾ ਉਹਦੇ ਅੰਦਰ ਬਾਬਾ ਜਵੰਤ ਸਿੰਘ ਜੀ ਦਾ ਸਥਾਨ ਹੈ ਉਸ ਏਅਰਪੋਰਟ ਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨ ਪਾਏ ਸੀ ਉਹ ਬਾਬਾ ਜਵੰਤ ਸਿੰਘ ਜੀ ਬਾਬਾ ਆਇਆ ਸਿੰਘ ਜੀ ਨੂੰ ਲੈ ਕੇ ਆਏ ਸੀ ਉਹਨਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਬਾਬਾ ਜਵੰਤ ਸਿੰਘ ਜੀ ਨੇ ਬੈਠ ਕੇ ਪ੍ਰਸ਼ਾਦਾ ਰੱਖ ਦਿੱਤਾ ਤੇ ਬੇਨਤੀ ਕੀਤੀ ਸੱਜੇ ਪਾਤਸ਼ਾਹ ਪ੍ਰਸ਼ਾਦਾ ਛਕੋ ਜੇ ਧਨੇ ਦੇ ਪ੍ਰਸ਼ਾਦੇ ਤੁਸੀਂ ਛਕ ਸਕਦੇ ਹਾਂ ਨਾਮਦੇਵ ਦਾ ਦੁੱਧ ਪੀ ਸਕਦੇ ਹਾਂ ਕਿ ਮਹਾਰਾਜ ਸੱਜੇ ਪਾਤਸ਼ਾਹ ਸਾਡਾ ਵੀ ਪ੍ਰਸ਼ਾਦਾ ਭੋਗ ਲਾ ਦਿਓ ਸਾਨੂੰ ਵੀ ਵਿਸ਼ਵਾਸ ਹੋ ਜਾਵੇ ਵੀ ਤੁਸੀਂ ਧਨੇ ਦਾ ਦੁੱਧ ਪੀ ਦੱਸ ਸਾਨੂੰ ਵੀ ਵਿਸ਼ਵਾਸ ਹੋ ਜਾਵੇ ਤੁਸੀਂ ਧਨੇ ਦੀਆਂ ਸੁੱਕੀਆਂ ਕਟੋਰੀਆਂ ਧਨੇ ਦੇ ਸਾਗ ਖਾਧਾ ਸੀ ਮਹਾਰਾਜ ਸਾਨੂੰ ਵੀ ਵਿਸ਼ਵਾਸ ਹੋ ਜਾਵੇ ਕਿ ਦੋ ਤਿੰਨ ਦਿਨ ਬੈਠੇ ਰਹੇ ਬਾਬਾ ਜਵੰਤ ਸਿੰਘ ਜੀ ਸਾਧ ਸਿੰਘ ਜੀ ਕੀਰਤਨ ਕਰਦੇ ਹੁੰਦੇ ਜਾਂ ਫਿਰ ਤੀਸਰੇ ਦਿਨ ਸਰੀਰ ਘਟਾਲ ਹੋ ਗਿਆ ਬਾਜਾ ਚੱਲਣ ਤੋਂ ਵੀ ਸਮਾਪਤ ਗੱਲ ਹੋ ਗਈ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਪ੍ਰਤਾਪ ਰੂਪ ਵਿੱਚ ਬੈਠ ਗਏ ਔਰ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਵੀ ਨਾਲ ਸਨ ਤੇ ਬਾਬਾ ਜਵੰਤ ਸਿੰਘ ਜੀ ਉਸ ਵੇਲੇ ਨਾਲ ਸਨ ਉਹ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਾਬਾ ਜਵੰਤ ਸਿੰਘ ਨੂੰ ਪੁੱਛਿਆ ਭਾਈ ਗੁਰੂ ਤੁਹਾਡੀ ਕੀ ਇੱਛਾ ਮੈਂ ਕਹਿੰਦੇ ਮਹਾਰਾਜ ਇੱਛਾ ਕੋਈ ਨਹੀਂ ਪ੍ਰਸ਼ਾਦਾ ਹੈ ਇੱਛਾ ਕੋਈ ਨਹੀਂ ਸਿਰਫ ਤੁਹਾਡੇ ਦਰਸ਼ਨ ਕਰਨੇ ਸੀ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਦੁਨੀਆਂ ਗੱਲਾਂ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਗੁਰੂ ਨੇ ਅਸੀਂ ਤਾਂ ਇਹ ਸਮਝਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਹਾਜ਼ਰ ਗੁਰੂ ਨੇ ਪ੍ਰਸ਼ਾਦਾ ਛਕਦੇ ਨੇ ਕੜਾਹ ਪ੍ਰਸ਼ਾਦ ਛਕਦੇ ਸਾਡੀ ਤਾਂ ਮਨ ਦੀ ਇਹੀ ਭਾਵਨਾ ਸੀ ਸਾਡੀ ਉਹ ਭਾਵਨਾ ਪੂਰੀ ਹੋ ਗਈ ਤੁਸੀਂ ਦਰਸ਼ਨ ਦੇ ਉੱਤੇ ਪ੍ਰਸ਼ਾਦਾ ਛਕਦੇ ਸਾਨੂੰ ਨਾਮ ਦੇ ਮਹਾਰਾਜ ਪ੍ਰਸ਼ਾਦਾ ਛਕਿਆ ਇਸ ਚੀਜ਼ ਪ੍ਰਸ਼ਾਦ ਦਾ ਕਿਰਪਾ ਦੇ ਕਹਿਣ ਲੱਗੇ ਹੋਰ ਵੀ ਕੁਛ ਮੰਗ ਲਓ ਕਹਿੰਦੇ ਜੀ ਹੋਰ ਇੱਛਾ ਹੀ ਕੋਈ ਨਹੀਂ ਕਹਿੰਦੇ ਨਹੀਂ ਹੁਣ ਅਸੀਂ ਆਏ ਹਾਂ ਤੁਸੀਂ ਕੁਛ ਨਾ ਮੰਗ ਲਓ ਪ੍ਰਸ਼ਾਦਾ ਤਾਂ ਅਸੀਂ ਛੱਡ ਲਿਆ ਤੁਸੀਂ ਇੰਨੇ ਔਖੇ ਹੋ ਕੇ ਸਾਨੂੰ ਯਾਦ ਕੀਤਾ ਅਸੀਂ ਵੀ ਆਏ ਪ੍ਰਗਟ ਹੋਏ ਹਾਂ ਤੁਸੀਂ ਕੁਛ ਨਾ ਕੁਛ ਤਾਂ ਮੰਗ ਲਓ ਉਹ ਫਿਰ ਬਾਬਾ ਜਵੰਤ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਹਾਰਾਜ ਮੈਂ ਤਾਂ ਇੱਕ ਹੀ ਗੱਲ ਮੰਗਦਾ ਵੀ ਜਦੋਂ ਮੈਂ ਕੀਰਤਨ ਕਰਿਆ ਕਰਾਂ ਜਿੱਦਾਂ ਹੁਣ ਤੁਸੀਂ ਬੈਠੇ ਹਨ ਮੈਨੂੰ ਇੱਦਾਂ ਦਰਸ਼ਨ ਦਿਆ ਕਰੋ ਕੀਰਤਨ ਕਰਦੇ ਸਮੇਂ ਸਾਨੂੰ ਨਾਮ ਦੇ ਮਹਾਰਾਜ ਕਹਿਣ ਲੱਗੇ ਪ੍ਰਮੁੱਖਾ ਤੈਨੂੰ ਤਾਂ ਇੱਦਾਂ ਦਰਸ਼ਨ ਹੋਏ ਕਰੋਗੇ ਜਿਹੜੇ ਤੇਰੀ ਸੰਗਤ ਵਿੱਚ ਭਾਵਨਾ ਵਾਲੇ ਕੁਛ ਬੈਠੇ ਹੋਣ ਜਿਹਨਾਂ ਦੀ ਅੰਦਰ ਭਾਵਨਾ ਸ਼ਰਧਾ ਹੋਣਾ ਉਹਨਾਂ ਨੂੰ ਸਾਡਾ ਪਤਾ ਕਹਿੰਦਾ ਚਰਕਾਰਾ ਵੱਜ ਜਾਇਆ ਕਰੂਗਾ ਉਹਨਾਂ ਨੂੰ ਵੀ ਦਰਸ਼ਨ ਹੋਇਆ ਜਦੋਂ ਬਾਬਾ ਜਵੰਤ ਸਿੰਘ ਜੀ ਕੀਰਤਨ ਕਰਦੇ ਹੁੰਦੇ ਸੀ ਨਾ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਵੱਲ ਹੁੰਦੀਆਂ ਸੀ ਇੱਦਾਂ ਟਿਕਟੀ ਦੀ ਲਾ ਕੇ ਦੇਖਣੀ ਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਬਹੁਤ ਸਾਰੇ ਗੁਰਮੁਖਾਂ ਨੂੰ ਦਰਸ਼ਨ ਹੋ ਵੀ ਜਾਂਦੇ ਸੀ ਉਹ ਵੀ ਸ਼ਖਸੀਅਤ ਬਾਬਾ ਆਇਆ ਸਿੰਘ ਜੀ ਮਨ ਦੇ ਚਰਨਾਂ ਨੂੰ ਭਰੋਸਾ ਹੁੰਦੇ ਸੀ ਬਹੁਤ ਸਾਰੇ ਮਹਾਂਪੁਰਸ਼ ਇੱਕ ਵਾਰੀ ਬੈਠੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨ ਸੰਗਤ ਘੁੱਟ ਰਹੀ ਹੈ ਬਾਬਾ ਜੀ ਲੰਮੇ ਪਏ ਸੀ ਲੰਮਾ ਸੰਗਤਾਂ ਘੁੱਟ ਗਈਆਂ ਸੀ ਤੇ ਬਹੁਤ ਸਾਰੇ ਬੱਚੇ ਗੁਰਮੁਖ ਪਿਆਰੇ ਬਚਨ ਕਰਨ ਲੱਗ ਗਏ ਫਲਾਣੇ ਦਾ ਇੱਕ ਸਾਧੂਆ ਫਲਾਣੇ ਦਾ ਇੱਕ ਸਾਧੂਆ ਇੱਦਾਂ ਬਚਨ ਕਰਦਿਆਂ ਕਰਦਿਆਂ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਝੂਠੇ ਬੱਚੋਂ ਗੁਰਮੁਖ ਪਿਆਰਾ ਕਹਿਣ ਲੱਗਾ ਬਾਬਾ ਜੀ ਸਾਡੇ ਨੂੰ ਤੇ ਆਗੂ ਵਾਲੇ ਮੁੰਡਾ ਜਿਹਾ ਆ ਕੇ ਸਾਧੂ ਬੈਠਾ ਬਾਬਾ ਆਇਆ ਸਿੰਘ ਜੀ ਮਹਾਰਾਜ ਉੱਠ ਕੇ ਬੈਠੇ ਕਹਿੰਦੇ ਸਭ ਤੋਂ ਪਿਆਰਾ ਮੁੰਡਾ ਤਾਂ ਸਾਡਾ ਉਹ ਵਜਰਾ ਤੇ ਹੱਥੋਂ ਵਾਲ ਬੈਠਾ ਸਾਧ ਸਿੱਧੀ ਤੋਂ ਬਾਬਾ ਮਾਨ ਦਾਸ ਜੀ ਮਹਾਰਾਜ ਬਾਬਾ ਰਾਜਗੁਰੂ ਨੂੰ ਵਚਨ ਕੀਤਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤੇ ਤਿੰਨ ਪੁੱਤਰਾਂ ਦਾ ਵਰ ਦਿੱਤਾ ਤੇ ਬਾਬਾ ਮਾਨ ਦਾਸ ਜੀ ਕਹਿਣ ਲੱਗੇ ਭਾਈ ਇੱਕ ਸਾਨੂੰ ਦੇ ਦੀ ਦੋ ਤੂੰ ਰੱਖ ਦੇ ਤੇ ਫਿਰ ਆਪੇ ਕਹਿਣ ਲੱਗੇ ਮਾਂਝਾਂ ਦੇ ਕਿੱਥੇ ਦਿਲ ਹੁੰਦੇ ਜਿਹੜਾ ਸਾਡਾ ਹੋਊਗਾ ਆਪੇ ਆ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਿੱਖ ਰਾਜਮੰਡ ਦੇ ਵਿੱਚ ਸਾਧ ਸਿੰਘ ਜੀ ਭਰਤੀ ਹੋਏ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਜਿਹੜਾ ਸੂਬੇ ਦਾ ਮੇਜਰ ਸੀ ਉਹਦਾ ਨਾਮ ਵੀ ਜਵਾਲਾ ਸਿੰਘ ਸੀ ਉਹ ਹਰੇਕ ਸੰਗਰਾਮ ਨੂੰ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਇੱਕ ਸੰਗਰਾਮ ਨੂੰ ਫਿਰ ਬਾਬਾ ਆਇਆ ਸਿੰਘ ਜੀ ਸਾਧ ਸਿੰਘ ਜੀ ਅੰਤਰਜਾਮੀ ਕੁਛ ਜਿਹਨਾਂ ਨੂੰ ਸਾਰੀ ਸ੍ਰਿਸ਼ਟੀ ਵਿੱਚ ਪਰਮੇਸ਼ਰ ਰੱਖਿਆ ਹੋਇਆ ਜਿਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਉਹ ਸੂਬੇਦਾਰ ਮੇਜਰ ਨੂੰ ਕਹਿਣ ਲੱਗੇ ਸੂਬੇਦਾਰ ਸਾਹਿਬ ਹੁਣ ਤੂੰ ਸਾਡੇ ਕੋਲ ਨਾ ਆਇਆ ਕਰ ਉਹ ਕਹਿਣ ਲੱਗਾ ਮਹਾਰਾਜ ਉਹਨੇ ਕਿਹਾ ਕੋਈ ਗਲਤੀ ਹੋ ਗਈ ਸ਼ਾਇਦ ਮਹਾਂਪੁਰਸ਼ ਕਹਿੰਦੇ ਸਾਡੇ ਕੋਲ ਆਏ ਨਾ ਉਹਨੇ ਅੱਖਾਂ ਭਰਤੀਆਂ ਕਹਿੰਦਾ ਮਹਾਰਾਜ ਦਾ ਦੂਰ ਨਾ ਕਰੋ ਤੇ ਗਲਤੀ ਹੋ ਗਈ ਮਾਫ਼ ਨਹੀਂ ਕਹਿੰਦੇ ਗਲਤੀ ਨਹੀਂ ਕੋਈ ਵੀ ਤੇਰੀ ਫੌਜ ਦੇ ਵਿੱਚ ਇੱਕ ਤੇਰਾ ਹੀ ਸਰਨਾਮੀਆਂ ਮੁੰਡਾ ਆ ਅੱਧਾ ਇੱਕ ਭਰ ਗਿਆ ਤੇ ਉਹ ਬੜਾ ਤਕੜਾ ਮਹਾਂਪੁਰਸ਼ ਆ ਉਹ ਸਾਡਾ ਸਮਝ ਲਿਆ ਕਰ ਸਨ, ਹੁਣ ਤੈਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ, ਉਹ ਸਾਡਾ ਹੀ ਗੁਰਦੇਵ ਜੀ ਦਰਸ਼ਨ ਕਰ ਲਿਆ ਕਰ। ਉਹ ਕਹਿਣ ਲੱਗਾ ਮਹਾਰਾਜ ਠੀਕ ਹੈ, ਮੁੰਡੇ ਨੂੰ ਮਿਲਣੀ ਤਾਂ ਵਧੀਆ, ਪਰ ਮੈਨੂੰ ਕੋਈ ਸਾਹਮਣਾ ਪੁਰਾਣਾ ਦੱਸਦੇ ਵੀ ਇਸ ਚੱਕਰ ਦੱਸਿਆ ਸੀ। ਕਹਿਣ ਲੱਗੇ ਤੂੰ ਉਹਨੂੰ ਆਉਂਦਾ ਹੋਇਆ ਸਾਡੇ ਕੋਲ ਲੈ। ਉਹ ਸੂਬੇਦਾਰ ਬੇਜਰ ਨੇ ਜਾ ਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀਆਂ ਸਾਰੀਆਂ ਡਿਊਟੀਆਂ ਜਿਹੜੀਆਂ ਆਪਣੀ ਮਰਜ਼ੀ ਅਨੁਸਾਰ ਡਿਊਟੀ ਜਿਹੜੀ ਸੌਖੀ ਡਿਊਟੀ ਸੀ ਕਰ ਦਿੱਤੀ, ਤੇ ਜਾ ਕੇ ਕਹਿਣ ਲੱਗੇ ਵੀ ਤੈਨੂੰ ਬਾਬਾ ਆਇਆ ਸੀ ਕਿਉਂ ਜਾਣਦਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਮੈਂ ਤਾਂ ਮਹਾਰਾਜ ਜਾਣਦਾ ਨਹੀਂ। ਕਹਿਣ ਤੈਨੂੰ ਉਹ ਜਾਣਦਾ, ਤੇਰਾ ਨਾਂ ਲਿਆ, ਤੇਰਾ ਖਤ ਦੱਸਿਆ, ਤੇਰਾ ਤੇਰਾ ਪੂਰਾ ਸਾਰਾ ਮੁਲਕੀ ਮੈਨੂੰ ਦੱਸਿਆ, ਤੇ ਤੂੰ ਉਹਨਾਂ ਦਰਸ਼ਨਾਂ ਨੂੰ ਜਾਣਾ। ਕਹਿੰਦੇ ਜਦੋਂ ਚੱਲਾਂ ਕਿ ਆਉਂਦੀ ਸੰਗਰਾਂਦ ਨੂੰ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ, ਉਹ ਸੂਬੇਦਾਰ ਮੇਜਰ ਜਵਾਲਾ ਸਿੰਘ ਬਾਬਾ ਜਵਾਲਾ ਸਿੰਘ ਜੀ ਨੂੰ ਲੈ ਕੇ ਗਏ ਮੋਦੀ ਮਾਤਾ। ਤੇ ਬਾਬਾ ਜੀ ਬਾਹਰ ਬੈਠੇ ਸੀ, ਬੱਚੇ ਦੇ ਸੰਗਤਾਂ ਥੱਲੇ ਬੈਠੀਆਂ ਸੀ। ਜਦੋਂ ਪੂਰਾ ਇੱਕ ਖੇਤ ਤੋਂ ਦੇਖਿਆ ਬਾਬਾ ਜਵਾਲਾ ਸਿੰਘ ਬਾਬਾ ਆਇਆ ਸਿੰਘ ਮਹਾਰਾਜ ਬੰਦੇ ਦਾ ਉੱਠ ਕੇ ਖੜ੍ਹ। ਕਹਿੰਦੇ ਲੈ ਬਈ ਮਾਤਾ ਸੋਹਣੀ ਭੁੱਲ ਗਈ ਸੀ, ਸ਼ੇਰ ਆਪੇ ਆ ਗਿਆ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਮੱਥਾ ਟੇਕ ਗਿਆ, ਬਾਬਾ ਆਇਆ ਸਿੰਘ ਮਹਾਰਾਜ ਥਾਪਾ। ਕਹਿਣ ਲੱਗੇ ਤੂੰ ਸਭ ਜਾਣਦਾ? ਕਹਿੰਦੇ ਮਹਾਰਾਜ ਮੈਂ ਤਾਂ ਜਾਣਦਾ ਨਹੀਂ। ਜਾਂ ਫਿਰ ਮੱਥਾ ਟੇਕਿਆ ਕਿ ਸਾਹਮਣਾ ਹੋ ਦਿੱਤਾ ਸਾਧ ਸੰਗਤ। ਤਿੰਨ ਦਿਨ ਫਿਰ ਸਰੀਰ ਜਿਹੜਾ ਸੀ ਬੇਸੁੱਧ ਹੀ ਗਿਆ। ਤਿੰਨ ਦਿਨਾਂ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜੀ ਸਾਹਿਬ ਨਾਲ, ਫਿਰ ਬਾਬਾ ਆਇਆ ਸਿੰਘ ਮਹਾਰਾਜ ਕਹਿਣ ਲੱਗੇ ਤੂੰ ਹੁਣ ਸਾਨੂੰ ਜਾਣਦਾ? ਕਹਿੰਦੇ ਮਹਾਰਾਜ ਮੈਨੂੰ ਤਾਂ ਹੁਣ ਲੱਗਦਾ ਕਿ ਜੰਗ ਤੁਹਾਡੇ ਨਾਲ। ਉਹਦੇ ਤੋਂ ਬਾਅਦ ਸਾਧ ਸੰਗਤ ਬਾਬਾ ਆਇਆ ਸਿੰਘ ਮਹਾਰਾਜ ਨਾਲ ਬੜੇ ਬਚੇ ਹੋਏ। ਤੇ ਬਾਬਾ ਜਵਾਲਾ ਸਿੰਘ ਜਦੋਂ ਮਹਾਰਾਜ ਦੇ ਲਾਹੌਰ ਵਿੱਚ ਆਉਂਦੇ ਸੀ ਤਾਂ ਬਾਅਦ ਬਾਬਾ ਆਇਆ ਸਿੰਘ ਮਹਾਰਾਜ ਆ ਗਿਆ ਲੈ ਕੇ, ਉੱਥੇ ਇੱਕ ਮਸਤਾਨਾ ਸੀ, ਮਸਤਾਨਾ। ਉਹ ਮਸਤਾਨੇ ਦੇ ਨਾਲ ਹੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਪ੍ਰਸ਼ਾਦਾ ਵੀ ਛੱਕ ਲੈਣਾ, ਪੁੱਜੇ ਪੱਤੇ ਵੀ ਉਹਨਾਂ ਦੇ ਨਾਲ ਹੀ ਛੱਕਦੇ ਛੁੱਕਦੇ ਰਹਿੰਦੇ ਸੀ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨਾਲ ਹੀ ਛੱਕਣ ਲੱਗ ਗਏ, ਵਸਤਰ ਵੀ ਤਨ ਦੇ ਖੋਹ ਦਿੱਤੇ, ਸਰੀਰ ਦੇ ਕੱਪੜਾ ਕਸ਼ਹਿਰਾ ਵੀ ਖੋਹ ਦਿੱਤਾ। ਫਿਰ ਕਿਸੇ ਨੇ ਜਾ ਕੇ ਬਾਬਾ ਆਇਆ ਸਿੰਘ ਨੂੰ ਦੱਸਿਆ ਕਿ ਜਵਾਲਾ ਸਿੰਘ ਜੀ ਤਾਂ ਵਸਤਰ ਸਾਰੇ ਖੋਹ ਦਿੱਤੇ। ਬਾਬਾ ਆਇਆ ਸਿੰਘ ਨੇ ਸੁਨੇਹਾ ਭੇਜਿਆ ਕਹਿਣ ਲੱਗੇ ਜਵਾਲਾ ਸਿੰਘ ਨੂੰ ਸਦਕੇ ਲੈ ਕੇ ਗਏ। ਕਹਿਣ ਲੱਗੇ ਤੈਂ ਭਾਈ ਕਸ਼ਹਿਰਾ ਖੋਹ ਦਿੱਤਾ, ਵਸਤਰ ਖੋਹ ਦਿੱਤੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਹਾਰਾਜ ਤੁਸੀਂ ਵਚਨ ਕੀਤਾ ਸੀ ਤੇ ਕਿਸੇ ਤੋਂ ਮੰਗਣਾ ਨਹੀਂ, ਹੱਥ ਹੱਟ ਕੇ ਮੰਗਣਾ ਨਹੀਂ, ਜੇ ਕਸ਼ਹਿਰਾ ਪਾਟਿਆਂ ਨੂੰ ਮੈਨੂੰ ਮੰਗਣਾ ਪੈਣਾ। ਕਹਿਣ ਲੱਗੇ ਤੇਰੇ ਕਸ਼ਹਿਰੇ ਦੁਨੀਆਂ ਪਾਉਂਦੀ, ਤੈਨੂੰ ਮੰਗਣ ਦੀ ਜ਼ਰੂਰਤ ਕੋਈ ਨਹੀਂ, ਤੇਰੇ ਕਸ਼ਹਿਰੇ ਦੁਨੀਆਂ ਪਾਉਂਦੀ। ਇਹ ਮਸਤਾਨੀਆਂ ਦਵਾਨੀਆਂ ਦੀ ਸੰਗਤ ਵੀ ਦੁਨੀਆਂ ਦੱਸਦੀ ਨਹੀਂ ਹੈ ਵੀ ਦਾਦੀ ਵਿਅਕਤੀ ਰੱਖ, ਤੇਰੇ ਤੋਂ ਸਾਧੂ ਭਰੋਸਾ ਹੋਣੇ, ਮਸਤਾਨੀਆਂ ਤੋਂ ਸਾਧੂ ਨਹੀਂ ਭਰੋਸਾ। ਇੱਦਾਂ ਮੁੜ ਕੇ ਮਸਤਾਨੀਆਂ ਦੀ ਪੂਛਾ ਖਾ ਅਮਰ ਬਾਬਾ ਜੀ ਨੇ ਦੁਆਰਾ ਫਿਰ ਛਕਾਇਆ। ਬਾਬਾ ਜਵਾਲਾ ਸਿੰਘ ਉਹੀ ਮਰਜ਼ਾਦਾ ਕਹਿੰਦਾ ਕਿ ਵਾਪਸ ਫੇਰ ਆਏ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਅਸੀਂ ਬਚਨ, ਬਾਬਾ ਜਵਾਲਾ ਸਿੰਘ ਜੀ ਨੇ ਬਚਨ ਸੁਣਾਇਆ, ਕਹਿੰਦੇ ਜਦੋਂ ਮੁੜ ਕੇ ਫੇਰ ਆਏ ਉਸੇ ਮਸਤਾਨੇ ਦੇ ਕੋਲ ਫਿਰ ਮੁੜ ਕੇ ਟੇਕ ਲਏ। ਤੇ ਜਦ ਟੇਕ ਕੇ ਤਾਂ ਮਸਤਾਨਾ ਸੇਬ ਖਾਂਦਾ ਸੀ, ਉਹ ਸੇਬ ਖਾ ਕੇ ਸੁੱਟਿਆ, ਮੇਰੇ ਸੁੱਟਿਆ ਚੱਕੀ ਗਿਆ। ਤੇ ਬਾਬਾ ਜੀ ਕਹਿਣ ਲੱਗੇ ਮੇਰੇ ਮਨ ਵਿੱਚ ਆਈ ਕਿ ਬਾਬਾ ਜੀ ਮੈਨੂੰ ਆਪਣਾ ਜੂਠਾ ਸੇਬ ਦੇਣਾ। ਉਹ ਮਸਤਾਨਾ ਵੀ ਬੜੀ ਪਾਵਨ ਵਾਲਾ ਸੀ, ਕਹਿਣ ਲੱਗਾ ਜਾ ਓਏ ਤੇਰਾ ਤੂੰ ਕਹਿੰਦਾ ਸੀ ਝੂਠ ਕਰਨਾ ਮਸਤਾਨਿਆਂ ਦੀ, ਤੈਨੂੰ ਨੀ ਮੈਂ ਜੂਠਾ ਦੇਣਾ। ਤੇ ਬਾਬਾ ਜਵਾਲਾ ਸਿੰਘ ਜੀ ਪਾਸ ਇਹਨਾਂ ਦੇ ਬਹੁਤ ਵਾਰੀ ਗੋਲਕ ਸਾਧ ਸਿੰਘ, ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਬਾਬਾ ਆਇਆ ਸਿੰਘ ਜੀ ਮਹਾਰਾਜ, ਜੋ ਬਖਸ਼ਿਸ਼ ਬਾਬਾ ਕਰਮ ਸਿੰਘ ਜੀ ਮਹਾਰਾਜ ਮੋਦੀ ਪ੍ਰਦਾਨ ਵਾਲੇ ਸਾਧ ਸੰਗਤ ਸੀ, ਉਹ ਬਾਬਾ ਆਇਆ ਸਿੰਘ ਜੀ ਮਹਾਰਾਜ ਵਿੱਚ, ਉਹਦੇ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਆ ਕੇ ਬਹੁਤ ਵਸਿਆ ਕੀਤੀ, ਜੋ ਅੱਜ ਵਿਸ਼ਵ ਦੇ ਵਿੱਚ ਬਾਬਾ ਜਵਾਲਾ ਸਿੰਘ ਦੇ ਨਾਮ ਨੂੰ ਜਾਣਦੀ ਹੈ। ਭਾਵੇਂ ਹਰਪਾਲ ਪਿੰਡ ਨੂੰ ਕਿਸੇ ਨੇ ਜਾਣਨਾ ਨਹੀਂ ਸੀ, ਬਾਬਾ ਜਵਾਲਾ ਸਿੰਘ ਜੀ ਦੇ ਨਾਮ ਦੇ ਨਾਲ ਜੁੜ ਕੇ ਸਾਰੇ ਵਿਸ਼ਵ ਵਿੱਚ ਹਰਪਾਲ ਦਾ ਨਾਮ ਸਾਧ ਸਕਦੀ ਪ੍ਰਸਿੱਧ ਹੋ ਗਿਆ। ਨਗੇਰੀ ਪਿੰਡ ਨੂੰ ਤਾਂ ਕੋਈ ਜਾਣਦਾ ਨਹੀਂ ਹੈ ਜਿੱਥੇ ਨਾਮ ਬਾਬਾ ਜੀ ਦਾ ਜਨਮ ਹੋਇਆ, ਤੇ ਹਰਖੋਵਾਲ ਦੇ ਨਾਮ ਨਾਲ ਜੁੜ ਕੇ ਸਾਰੇ ਹੋ ਗਿਆ ਪਿੰਡ ਵਿਸ਼ਵ ਵਿੱਚ, ਹਰਖੋਵਾਲ ਦਾ ਨਾਮ ਪ੍ਰਸਿੱਧ ਹੋ ਗਿਆ। ਦੂਰ ਕਦੋਂ ਮੈਂ ਜਾ ਹੀ ਰਾਮ ਰਿਹਾ, ਸਰਬੰਧ ਮੈਂ ਮਨ ਸਦਾ ਧਿਆਈ, ਈ ਦੂਤ ਨੇ ਵਿਛੜੇ ਸੋ ਸੰਗੀ ਬਣ ਗਏ। ਜਿਹੜਾ ਇੱਥੇ ਅੱਗੇ ਲੋਕ ਪ੍ਰਲੋਕ ਵਿੱਚ ਜਿਹੜਾ ਵਿਛੜ ਜਾਵੇ ਉਹ ਸਾਥੀ ਨਹੀਂ ਗਿਣਦਾ, ਜਿਹੜਾ ਬੜੇ ਸਾਥ ਛੱਡ ਜਾਵੇ ਉਹ ਸਾਥੀ ਨਹੀਂ। ਇਹ ਸਾਧ ਸੰਗਤ ਜਿਹੜਾ ਆਮ ਤੌਰ ਤੇ ਸੰਸਾਰ ਸਾਰਾ ਸਾਥ ਛੱਡ ਜਾਣ ਵਾਲਾ, ਇਹਨਾਂ ਵਿੱਚ ਕੋਈ ਸੰਗੀ ਜਦੋਂ ਬੰਦਾ ਮਰ ਜਾਂਦਾ ਅੱਗੇ ਦਰਗਾਹ ਵਿੱਚ ਕੋਈ ਨਹੀਂ ਜਾਂਦਾ, ਭਾਵੇਂ ਕਿੰਨਾ ਕਿਸਦਾ ਪਾਕ ਪਾਠ ਭਰਾ ਹੋਵੇ, ਜਾ ਕੇ ਸ਼ਮਸ਼ਾਨ ਤੱਕ ਪਹੁੰਚਣਗੇ, ਉੱਥੇ ਜਾ ਕੇ ਸੰਸਕਾਰ ਕਰਕੇ ਤੇ ਫੁੱਲ ਉਤਾਰ ਕੇ ਭੋਗ ਪਾ ਦੇਣਗੇ, ਪਰ ਅੱਗੇ ਦਰਗਾਹ ਵਿੱਚ ਕਿਸੇ ਦੀ ਪਹੁੰਚ ਨਹੀਂ। ਇੱਥੇ ਤਾਂ ਜ਼ਰੂਰ ਕੋਈ ਹੋ ਸਕਦਾ ਕਿਸੇ ਦਾ ਬਹੁਤ ਜ਼ਿਆਦਾ ਮਿੱਤਰ ਹੋਵੇ, ਜਿਹੜਾ ਇਹ ਰੂਪ ਨੇ ਵਿਛੜੇ ਸੋ ਸੁਖੀ ਕਰਨੀ ਹੈ, ਜਿਹੜਾ ਇੱਥੇ ਵੀ ਤਾਂ ਲੋਕ ਵਿੱਚ ਵੀ ਤਾਂ ਪ੍ਰਲੋਕ ਵਿੱਚ ਵੀ ਇਹ ਲੋਕ ਪ੍ਰਲੋਕ ਸੰਗ ਸਹਾਇ। ਜਾਣੇ ਕੁੱਪੇ ਦਸਤਰ ਨਹੀਂ ਮੇਰੇ ਭਾਵੇਂ ਨਾ ਸਾਡੇ ਜਾਂਦੇ ਹੈ ਸਤਗੁਰ ਜੀ ਪਾਣੀ ਦਿੱਤੇ ਇੱਕ ਉਸਨੇ ਪਿਛੜੇ ਸੋ ਸੰਗੀ ਘੜੀਆਂ ਫਿਰ ਸਜਾਏ ਬੰਦੇ ਨੂੰ ਆਪਣਾ ਸਵਾਲ ਕੱਢੀਆਂ ਜਿਹੜਾ ਵੀ ਇੱਕ ਮਿੰਟ ਚ ਅੱਜ ਕਿਸੇ ਕੋਲ ਸ਼ੁਰੂ ਨਹੀਂ ਹੈਗਾ ਕਿਸੇ ਕੋਲ 100 ਕਿੱਲਾ ਜ਼ਮੀਨ ਦਾ ਕੱਲ ਨੂੰ ਸਰੀਰ ਛੱਡ ਗਿਆ ਸਾਰਾ ਖਤਮ ਹੋ ਗਿਆ ਕਿਸੇ ਕੋਲ ਆਪਾਂ ਕਰਮਾ ਜ਼ਮੀਨ ਸਰੀਰ ਛੁੱਟ ਗਿਆ ਨਾਲੇ ਖਤਮ ਹੋ ਗਿਆ ਇੱਕ ਸ਼ੇਰ ਵਿੱਚ ਕਿਸੇ ਕੋਲ ਚੀਜ਼ ਹੈ ਇੱਕ ਸ਼ੇਰ ਵਿੱਚ ਹੈ ਇੱਕ ਸ਼ੇਰ ਵਿੱਚ ਬੰਦਾ ਤੁਰਿਆ ਜਾਂਦਾ ਐਕਸੀਡੈਂਟ ਹੋ ਗਿਆ ਲੱਤ ਕੱਟ ਹੋ ਗਈ ਇੱਕ ਸ਼ੇਰ ਵਿੱਚ ਕੋਈ ਬੰਦਾ ਤੁਰਿਆ ਜਾਂਦਾ ਸ਼ੇਰ ਵਿੱਚ ਬਾਹ ਕੱਟ ਹੋ ਗਈ ਇੱਕ ਸ਼ੇਰ ਵਿੱਚ ਬੰਦਾ ਤੁਰਿਆ ਜਾਂਦਾ ਉਹਦੇ ਕੋਲ ਸੱਟ ਸਿਰ ਤੇ ਲੱਗ ਗਈ ਤੇ ਉਹਦੇ ਟਾਂਕੇ ਲੱਗ ਗਏ ਸਰੀਰ ਦਾ ਮੂੰਹ ਦਾ ਸਰੂਪ ਬਦਲ ਗਿਆ ਇਹ ਜਿਹੜਾ ਸ਼ੇਰ ਵਿੱਚ ਬਦਲ ਗਿਆ ਜਿਹੜਾ ਇੱਕ ਸਿਰ ਵਿੱਚ ਸੋਗ ਖਤਮ ਹੋ ਗਿਆ ਦਿਨ ਸਜਾਏ ਨਿਮਕ ਮੈਂ ਇੱਕ ਨਿਮਕ ਵਿੱਚ ਸਾਰੀ ਗੱਲ ਵਿੱਚ ਜਾਣੀ ਹਰ ਪਸੰਦ ਬਣੀ ਹੈ ਰਤ ਪਾਲੇ ਹਪਿਆ ਉਹਦੇ ਪਸ਼ੂ ਨਾ ਹੋਈ ਕਹਿੰਦੇ ਜਿਹੜੇ ਪਰਮੇਸ਼ਰ ਨਾਲ ਜੁੜੇ ਹੋਏ ਇਹਦੀ ਪਾਲਣਾ ਉਹ ਕਰਦਾ ਜਿੱਦਾਂ ਮਾਤਾ ਆਪਣੇ ਪੁੱਤਰ ਦੀ ਕਰਦੀ ਹੈ ਜਿੱਦਾਂ ਮਾਤਾ ਆਪਣੇ ਪੁੱਤਰ ਨੂੰ ਛੱਡ ਦਿੰਦੀ ਹੈ ਖੇਡਣ ਵਾਸਤੇ ਆਪ ਉਹ ਚੱਲ ਦਿੰਦੀ ਰਹਿੰਦੀ ਪਰ ਉਹ ਪੁੱਤ ਨੂੰ ਧਿਆਨ ਰੱਖਦੀ ਕਿਤੇ ਆਪ ਵਿੱਚ ਨਾ ਜਾ ਪੜੇ ਕਿਤੇ ਕੋਏ ਚ ਨਾ ਡਿੱਗੇ ਕਿਤੇ ਪਾਣੀ ਜਾ ਪੜੇ ਕਿਸੇ ਨੂੰ ਆਪਾਂ ਧਿਆਨ ਰੱਖਦੀ ਕਹਿੰਦੇ ਪ੍ਰਤ ਪਾਲੇ ਆਪਣੇ ਪਾਲਣਾ ਇੰਨੀ ਕਰਨੀ ਵੀ ਕੁਛ ਕੂੜ ਨਾ ਹੋਈ ਕੂੜ ਹੁੰਦੀ ਆ ਦਿਲ ਤੋਂ ਕੂੜਾ ਭਾਂਡਾ ਜਿੱਦਾਂ ਇੱਕ ਭਾਂਡਾ ਇੱਕ ਕੁਛ ਕਮੀ ਹੁੰਦੀ ਕਹਿੰਦੇ ਊਣ ਰਹਿ ਗਈ ਕਿਉਂਕਿ ਇਹਦੇ ਵਿੱਚ ਕਮੀ ਰਹਿੰਦੀ ਆ ਊਣ ਸਾਸ ਸਾਸ ਸਾਧਤਾ ਮੇਰਾ ਪ੍ਰਭ ਸੁਣੀ ਸਵਾਸ ਸਵਾਸ ਕਹਿੰਦੇ ਪਰਮੇਸ਼ਰ ਸਤਗੁਰੂ ਜੀ ਕਹਿੰਦੇ ਭਾਈ ਸਵਾਸ ਸਵਾਸ ਸਮਾਰਤਾ ਹੈ ਸਵਾਸ ਸਵਾਸ ਨੂੰ ਸੰਭਾਲ ਕਰਦੀ ਆ ਜਿੱਦਾਂ ਮਾਤਾ ਪੁੱਤਰ ਦੀ ਸੰਭਾਲ ਕਰਦੀ ਮਾਤਾ ਕੀ ਸੰਭਾਲ ਕਰ ਸਕਦੀ ਆ ਪਰ ਫਿਰ ਵੀ ਸਾਧ ਸਿੰਘ ਪ੍ਰਮਾਣ ਦਿੰਦੇ ਨੇ ਮਾਤਾ ਪੁੱਤਰ ਦੇ ਬਹੁਤ ਸਾਰੇ ਤੇ ਮਾਤਾ ਇਹ ਪੁੱਤਰ ਨੂੰ ਧਿਆਨ ਵਿੱਚ ਰੱਖਦੀ ਹੈ ਹਰ ਵੇਲੇ ਉਹ ਆਪਣੇ ਧਿਆਨ ਵਿੱਚ ਰੱਖਦੀ ਕਿਤੇ ਇਹਦੇ ਸਾਥ ਸੁਣਨਾ ਲੱਗ ਜਾਵੇ ਸਾਸ ਸਾਸ ਮੇਰਾ ਕਰਮ ਅਸ਼ਾਦ ਸ਼ੇਦ ਅਪਾਰ ਦਾ ਉੱਚਾ ਜਾਗਾ ਰੂਪ ਅਚਲ ਹੈ ਉੱਚਾ ਜਾਗਾ ਜਾਪਜਾ ਪੁੱਤਰੇ ਆਨੰਦ ਜਨ ਅਚਲ ਸਾਮਤ ਦੇ ਹੁੰਦੇ ਆਪ ਦਾ ਪੰਜੇ ਪਾਤਸ਼ਾਹ ਕਹਿੰਦੇ ਸੱਜੇ ਪਾਤਸ਼ਾਹ ਮੈਨੂੰ ਐਸੀ ਮਤ ਬਖਸ਼ ਦਿਓ ਸਾਮਤ ਦੇ ਹੁੰਦੇ ਆਪ ਪ੍ਰਭੂ ਕਹਿੰਦੇ ਤੁਮੇ ਆਰਾਧਨਾ ਸੱਜੇ ਪਾਤਸ਼ਾਹ ਤੁਹਾਡਾ ਆਰਾਧਨਾ ਕਰਾਂ ਤੁਹਾਡਾ ਆਰਾਧਨ ਕਰੀਏ ਮੈਨੂੰ ਇਹ ਪੰਥ ਬਖਸ਼ ਨਾਨਕ ਮੰਗੇ ਦਾਨ ਪ੍ਰਭ ਰੇਨ ਪੰਥ ਸਾਧਾ ਕਹਿੰਦੇ ਮੈਨੂੰ ਸੱਜੇ ਪਾਤਸ਼ਾਹ ਇਹ ਮੈਂ ਦਾਨ ਮੰਗਦਾ ਮੈਨੂੰ ਸਾਧਨ ਦੀ ਰੇਣ ਬਖਸ਼ ਦਿਓ ਮੈਨੂੰ ਸਾਧਨ ਦੇ ਚਰਨਾਂ ਦੀ ਗੁਰੂ ਬਖਸ਼ ਦੇ ਪੰਜੇ ਪਾਤਸ਼ਾਹ ਸਮਾਰਾ ਕਰ ਹੁਕਮਨਾਮਾ ਆਪ ਨੂੰ ਸੰਤ ਨੇ ਸਰਪਣ ਕੀਤਾ ਅੱਜ ਬਾਬਾ ਆਇਆ ਸਿੰਘ ਮਹਾਰਾਜ ਦੀ ਯਾਦ ਵਿੱਚ ਹੁਣ ਸਾਧ ਸਿੰਘ ਜੀ ਸਰਦਾਰਾਂ ਮੇਰੀ ਗੁਰੂ ਸੰਗਰਾਮ ਦੀ ਆ ਤੇ ਸਰਦਾਰਾਂ ਤੇ ਹੁਣ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਬਰਸੀ ਦੀ ਹੈ ਕਿਉਂਕਿ ਦੁਸਹਿਰੇ ਵਾਲੇ ਦਿਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸਰੀਰ ਚਮਕੌਰ ਸਾਹਿਬ ਛੱਡਿਆ ਸੀ ਤੇ ਉਹ ਸਰੀਰ ਪਿੱਛੋਂ ਚੱਕ ਕੇ ਫਿਰ ਇੱਥੇ ਲਿਆ ਕੇ ਬਾਬਾ ਜਵਾਲਾ ਸਿੰਘ ਮਹਾਰਾਜ ਇਸੇ ਸਥਾਨ ਤੇ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ ਸੀ ਤੇ ਉਸ ਨੂੰ ਸਰਦਾਰਾਂ ਤੇ ਗੁਰੂ ਸੰਗਰਾਮ ਦਾ ਐਤਵਾਰ ਵੀ ਹੋਣਾ ਦੁਸਹਿਰਾ ਮੌਕੇ ਦਿਨ ਤੇ ਸਾਧ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਜਿਹੜਾ ਬਖਸੀ ਆ ਉਹ ਉਸੇ ਦਿਨ ਹੈ ਸੋ ਇੰਨੇ ਬਚਨ ਪ੍ਰਵਾਨ ਕਰਿਓ ਸਾਰੀ ਸੰਗਤ ਜਿੰਨੀ ਆਈ ਪਾਈ ਸਾਰਿਆਂ ਨੂੰ ਪਹੁੰਚਾਇਆ ਹੁਣ ਥੋੜੇ ਸਮੇਂ ਵਾਸਤੇ ਰਾਬੀ ਸਿੰਘ ਜੀ ਇੱਕ ਸ਼ਬਦ ਪੜ੍ਹ ਕੇ ਇੱਕ ਸ਼ਬਦ ਰਾਬੀ ਸਿੰਘ ਪੜ੍ਹ ਕੇ ਪਾਈ ਇੱਕ ਦਾ ਆਪਣਾ ਰਾਬੀ ਜਿੰਦਾ ਮਜ਼ਬੂਰੀ ਰਾਬੀ ਭਾਈ ਪਰਮਿੰਦਰ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਜੇ ਉਹਨਾਂ ਦੀ ਸਿਹਤ ਚੰਗੀ ਹੋਈ ਤਾਂ ਉਹ ਵੀ ਇੱਕ ਸ਼ਬਦ ਪੜ੍ਹਨਗੇ ਇੱਕ ਸ਼ਬਦ ਪੜ੍ਹ ਕੇ ਇਸੇ ਤਰ੍ਹਾਂ ਸੰਗਤ ਬੈਠਦੇ ਨੇ ਕੋਈ ਭਾਈ ਜਾਣ ਦੀ ਚਿੰਤਾ ਨਾ ਕਰਿਓ ਉਹਦੇ ਤੋਂ ਬਾਅਦ ਜੇ ਪ੍ਰਸ਼ਾਦਾ ਪਾਣੀ ਛੱਡਾਂਗੇ ਬਾਬਾ ਜੀ ਦੇ ਅਤੇ ਜਿਹੜਾ ਆਪਾਂ ਜਾਤ ਬਣਾਉਂਦੇ ਹਾਂ ਉਸ ਜਾਤ ਨੂੰ ਅਖੀਰ ਤੱਕ ਪ੍ਰਸ਼ਾਦ ਪੜ੍ਹ ਕੇ ਫਿਰ ਸਮਾਪਤੀ ਹੋਵੇਗੀ ਕਿਉਂਕਿ ਅੱਜ ਬਾਬਾ ਸ਼ੀਰਾ ਸਿੰਘ ਜੀ ਮਹਾਰਾਜ ਦੇ ਵਾਲੇ ਵਾਲਿਆਂ ਦੀ ਬਰਸੀ ਵੀ ਹੁੰਦੀ ਹੈ ਇਸ ਕਰਕੇ ਇਸੇ ਦਿਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਸ ਕੰਮ ਕਾਲੀ ਹੋਏ ਨੇ ਅਤੇ ਬਾਬਾ ਬੀਬੀ ਜੀਵੇ ਸ਼ਾਹ ਦੇ ਸੇਵਕ ਨੇ ਬਾਬਾ ਹੀਰਾ ਸਿੰਘ ਜੀ ਬਾਬਾ ਹੀਰਾ ਸਿੰਘ ਦੇ ਸੇਵਕ ਨੇ ਬਾਬਾ ਦਲੀਪ ਸਿੰਘ ਜੀ ਟਮੇਲੀ ਵਾਲੇ ਸੋ ਅੱਜ ਦਾ 28 ਅਸੂਬਾ ਦਿਨ ਬਾਬਾ ਹੀਰਾ ਸਿੰਘ ਜੀ ਅਤੇ ਬਿਹਾਰੇ ਵਾਲਿਆਂ ਦੀ ਬਰਸੀ ਵੀ ਹੈ ਇਸ ਕਰਕੇ ਦਾਸਾਂ ਨੇ ਉੱਥੇ ਵੀ ਹਾਜ਼ਰੀ ਲਾਉਣੀ ਜ਼ਰੂਰ ਦਿੱਤੀ ਹੈ ਉਹ ਵੀ ਆਪਣਾ ਸਥਾਨ ਹੈ ਇਸ ਕਰਕੇ ਇੱਥੋਂ ਫਿਰ ਹਾਜ਼ਰੀ ਲਾ ਕੇ ਫਿਰ ਬਿਹਾਰੇ ਬਾਬਾ ਹੀਰਾ ਸਿੰਘ ਜੀ ਦੇ ਸਥਾਨ ਤੇ ਜ਼ਰੂਰ ਪਹੁੰਚਣਾ ਹੁੰਦਾ ਸੋ ਇੰਨੇ ਬਚਨ ਪਰਿਵਾਰ ਨੇ ਸਾਰੀ ਸੰਗਤ ਬਾਅਦ